ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸੰਤਨ ਕਾ ਸੁਨਿਯਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ, ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੀ ਦਿਨ ਸਿਆਰ ਰਾਤ, ਰਹਾਉ ਸੰਤਨ ਕਾ ਸੁਨਿਯਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੀ ਦਿਨ ਸਾਰ ਰਾਤ, ਰਹਾਉ ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ, ਆਠ ਪੈਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ, ਤ੍ਰਿਵਤ ਆਕਾਏ ਦੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਚਰਨ ਸਰਣ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ, ਤ੍ਰਿਵਤ ਆਕਾਏ ਪ੍ਰੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਚਰਨ ਸਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਆਲਮ ਸਾਹਿਬ ਦੇ ਕੁਮਾਰ ਮਿੱਠ ਬੋਲੜੇ ਸੱਜਣ ਸਵਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਨਾਨਕ ਕਹੇ ਸੁਣ ਦੇ ਮਨਾ, ਕਰ ਕੀਰਤਨ ਹੋਏ ਉਧਾਰ, ਅਥਵਾ ਯੋਗ ਬਣਿਆ ਤੇਰਾ ਕੀਰਤਨ ਗਾਈ। ਇਹਨਾਂ ਮਹਾਂਵਾਕਾਂ ਅਨੁਸਾਰ ਸ੍ਰੀ ਆਸਾਈ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸਤਸੰਗੀ ਜਨੋ, ਮੇਰੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਧਨੁਸ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕੋ ਲੋਚੈ ਸਭ ਕੋਈ ਦੇ ਮਹਾਂਵਾਕਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਨ ਦੁਨੀ ਦੇ ਤਖ਼ਤ ਤੇ ਵਿਰਾਜਮਾਨ ਹੋ ਕੇ ਜਿਹੇ ਬਦਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ, ਅਥਵਾ ਜਿਸ ਨੂੰ ਦਿਆਲ ਹੋਆ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨਾ ਹੈ। ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਮੁੱਖ ਵਾਕ ਹੁਕਮਨਾਮਾ ਸ੍ਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਦੇ ਅੰਮ੍ਰਿਤ ਬੋਲਾਂ ਦੇ ਮੁਤਾਬਕ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਝਰੇ ਕਸਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣਵਾ। ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ, ਇਸ ਬਾਣੀ ਨੂੰ ਕਿਤੇ ਵਿਚਾਰ ਕੇ ਪੜ੍ਹਿਆ ਕਰੀਏ ਤੇ ਗੁਰਮੁਖ ਪਿਆਰਿਓ, ਇਸ ਬਾਣੀ ਦੇ ਵਿੱਚ ਕਥਾ ਜਿਹੜੀ ਆ ਉਹਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਬੜੇ ਪਿਆਰੇ ਬੋਲਾਂ ਦੇ ਨਾਲ ਸਾਨੂੰ ਸਮਝਾਇਆ ਆ। ਕਰ ਹਰ ਕਰਮ, ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਊਜਲ ਮੱਥਾ। ਅਸੀਂ ਆਪਣੇ ਚਿਹਰੇ ਨੂੰ ਨਿਖਾਰਨ ਵਾਸਤੇ ਕਈ ਪ੍ਰਕਾਰ ਦੇ ਕੈਮੀਕਲ, ਸਾਬਣ, ਹੋਰ ਹਾਰ ਸ਼ਿੰਗਾਰ ਕਰਦੇ ਹਾਂ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਇਸ ਬਾਣੀ ਦੇ ਵਿੱਚ ਦੱਸਦੇ ਨੇ, ਗੁਰਮੁਖ ਪਿਆਰਿਆ ਜੇ ਕਿਤੇ ਗੁਰੂ ਕੇ ਸ਼ਬਦ ਦੀ ਤੂੰ ਕਥਾ ਸੁਣਿਆ ਕਰੇ ਨਾ ਤੇ ਤੇਰਾ ਚਿਹਰਾ ਆਪਣੇ ਆਪ ਹੀ ਨਿਖੜਦਾ ਜਾਏਗਾ। ਹਰ ਦਰਗਾਹ ਨਾਨਕ ਊਜਲ ਮੱਥਾ, ਤੇਰਾ ਮੁਖ ਜਿਹੜਾ ਆ ਸਾਫ ਹੋਏਗਾ, ਇਹਦੇ ਉੱਤੇ ਕੋਈ ਦਾਗ ਨਹੀਂ ਰਹਿ ਜਾਏਗਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਮਾਣ ਇੱਜ਼ਤ ਪ੍ਰਾਪਤ ਕਰੇਗਾ। ਇਸੇ ਬਾਣੀ ਦੇ ਵਿੱਚ ਹੋਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਅਨਕ ਰਾਜ ਭੋਗ ਬਡਾਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਮਨੁੱਖ ਕੀ ਚਾਹੁੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ? ਸੁੱਖ ਚਾਹੁੰਦਾ ਆ, ਗੁਜ਼ਾਰੇ ਜੋਗੀ ਜਾਂ ਗੁਜ਼ਾਰੇ ਤੋਂ ਮਾਸਾ ਵੱਧ ਆ ਜਾਵੇ, ਮਾਇਆ ਚਾਹੁੰਦਾ ਆ ਤੇ ਆਪਣੀ ਪ੍ਰਭੂਤਾ ਚਾਹੁੰਦਾ ਹੈ ਕਿ ਜਿੱਧਰ ਦੀ ਮੈਂ ਜਾਵਾਂ, ਜਿੱਧਰ ਦੀ ਮੈਂ ਲੰਘਾਂ, ਮੇਰੇ ਲੋਕ ਸਤਿਕਾਰ ਕਰਨ, ਇੱਜ਼ਤ ਕਰਨ, ਮੇਰਾ ਮਾਣ ਹੋਵੇ। ਸਤਿਗੁਰੂ ਜੀ ਕਹਿੰਦੇ ਜੇ ਤੂੰ ਇੱਜ਼ਤ ਤੇ ਮਾਣ ਚਾਹੁੰਦਾ ਆ, ਜੇ ਤੂੰ ਮਾਇਆ ਚਾਹੁੰਦਾ ਆ, ਜੇ ਚਾਹੁੰਦਾ ਆ ਕਿ ਤੇਰਾ ਜੀਵਨ ਜਿਹੜਾ ਆ ਰਾਜੇ ਮਹਾਰਾਜਿਆਂ ਵਰਗਾ ਹੋਵੇ, ਕਹਿੰਦੇ ਅਨਕ ਰਾਜ ਭੋਗ ਬਡਿਆਈ, ਤੂੰ ਪਦਾਰਥ ਵੀ ਚਾਹੁੰਦਾ, ਹਰ ਕੇ ਨਾਮ ਕੀ ਕਥਾ ਮਨ ਭਾਈ। ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਕਥਾ ਚੰਗੀ ਲੱਗਣ ਲੱਗ ਪਵੇ, ਇਹ ਸਾਰੇ ਪਦਾਰਥ ਤੈਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ ਪਏਗੀ, ਆਪਣੇ ਆਪ ਹੀ ਗੁਰੂ ਤੇਰੇ ਉੱਤੇ ਬਖਸ਼ਿਸ਼ ਕਰ ਦੇਵੇਗਾ। ਤੁਸੀਂ ਦੇਖੋ, ਇੱਕ ਦਿਨ ਮੈਂ ਸਾਈ ਮੀਆਂ ਮੀਰ ਜੀ ਦਾ ਜੀਵਨ ਪੜ੍ਹ ਰਿਹਾ ਸਾਂ ਤੇ ਕਹਿੰਦੇ ਉਹਨਾਂ ਦੇ ਦਰਵਾਜ਼ੇ ਦੇ ਉੱਤੇ ਇੱਕ ਦਿਨ ਜਹਾਂਗੀਰ ਗਿਆ। ਫਾਰਸੀ ਦੇ ਸ਼ੇਰ ਉੱਥੇ ਲਿਖੇ ਹੋਏ ਨੇ। ਇੱਕ ਦਰਬਾਨ ਬਾਹਰ ਖਲੋਤਾ ਹੋਇਆ ਸੀ ਤੇ ਜਹਾਂਗੀਰ ਨੇ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਉਸ ਨੂੰ ਆਖਿਆ, ਉਹਨੇ ਆਖਿਆ 2-4 ਮਿੰਟ ਇੱਥੇ ਸਬਰ ਕਰੋ, ਮੈਂ ਅੰਦਰੋਂ ਪੁੱਛਿਆ ਵਾ। ਜਹਾਂਗੀਰ ਉੱਥੇ ਖਲੋਤਾ ਹੋਇਆ ਆ, ਆਪਣੇ ਮਨ 'ਚ ਮਹਿਸੂਸ ਕਰਦਾ ਕਿ ਮੈਂ ਵਕਤ ਦਾ ਸ਼ਹਿਨਸ਼ਾਹ ਆ, ਰਾਜਾ ਆ, ਮੈਨੂੰ ਮਿਲਣ ਵਾਸਤੇ ਵੀ ਕਿਸੇ ਨੂੰ ਟਾਈਮ ਦੀ ਲੋੜ ਆ। ਤੇ ਕਹਿੰਦੇ ਕੁਝ ਕੁ ਸਮੇਂ ਬਾਅਦ ਅੰਦਰੋਂ ਦਰਬਾਨ ਜਿਹੜਾ ਸੀ ਬਾਹਰ ਆਇਆ ਤੇ ਆਣ ਕੇ ਸਾਈ ਮੀਆਂ ਮੀਰ ਜੀ ਵੱਲੋਂ ਉਹਨੇ ਸੁਨੇਹਾ ਦਿੱਤਾ ਜਹਾਂਗੀਰ ਬਾਦਸ਼ਾਹ ਨੂੰ ਕਿ ਸਾਈ ਜੀ ਕਹਿੰਦੇ ਨੇ ਅੰਦਰ ਆ ਜਾਵੋ। ਉੱਥੇ ਬਹੁਤ ਸਾਰੇ ਸਤਸੰਗੀ ਲੋਕ ਬੈਠੇ ਹੋਏ ਸਨ। ਕਹਿੰਦੇ ਜਹਾਂਗੀਰ ਨੇ ਜਾਂਦੇ ਹੀ ਸਵਾਲ ਇਹ ਗੱਲ ਕੀਤਾ ਕਿ ਜਿਹੜੇ ਫਕੀਰ ਹੁੰਦੇ ਨੇ, ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦੇ ਦਰਬਾਰ ਦੇ ਬਾਹਰ ਦਰਬਾਨ ਚੰਗਾ ਨਹੀਂ ਲੱਗਦਾ। ਕਹਿੰਦੇ ਸਾਈ ਮੀਆਂ ਮੀਰ ਜੀ ਨੇ ਉਸੇ ਵੇਲੇ ਇਸ ਗੱਲ ਦਾ ਉੱਤਰ ਦਿੱਤਾ, ਕਹਿਣ ਲੱਗੇ ਨਹੀਂ ਜ਼ਰੂਰੀ ਆ, ਕੋਈ ਕੁੱਤਾ ਗੱਲਾਂ ਅੰਦਰ ਨਾ ਲੰਘ ਆਵੇ, ਇਸ ਕਰਕੇ ਦਰਬਾਰ ਦਾ ਬਾਹਰ ਖਲੋਣਾ ਬਹੁਤ ਜ਼ਰੂਰੀ ਹੈ। ਜਹਾਂਗੀਰ ਨੂੰ ਇਸ ਗੱਲ ਦਾ ਥੋੜ੍ਹਾ ਰੰਜ ਵੀ ਆਇਆ। ਕਹਿੰਦੇ ਉਸੇ ਵੇਲੇ ਉਹ ਕਹਿਣ ਲੱਗਾ, ਮੈਂ ਦੱਖਣ ਵਾਲੇ ਪਾਸੇ ਚੜ੍ਹਾਈ ਕਰਨ ਵਾਸਤੇ ਚੱਲਿਆ ਆ, ਮਿਹਨਤ 'ਤੇ ਚੱਲਿਆ ਆ, ਤੁਸੀਂ ਪਰਮਾਤਮਾ ਦੇ ਅੱਗੇ ਇਬਾਦਤ ਕਰੋ ਕਿ ਮੇਰੀ ਜਿੱਤ ਹੋਵੇ। ਇਹ ਗੱਲ ਚੱਲ ਹੀ ਰਹੀ ਸੀ ਤੇ ਕਹਿੰਦੇ ਕਿਸੇ ਨੇ ਆਣ ਕੇ ਕੁਝ ਮੋਹਰਾਂ ਜਿਹੜੀਆਂ ਸਨ ਸਾਈ ਮੀਆਂ ਮੀਰ ਦੇ ਚਰਨਾਂ ਦੇ ਵਿੱਚ ਰੱਖੀਆਂ, ਚੜ੍ਹਾਈਆਂ, ਨਮਸਕਾਰ ਕੀਤੀ ਤੇ ਉਹ ਕਹਿਣ ਲੱਗੇ, ਭਾਈ ਗੁਰਮੁਖ ਪਿਆਰਿਆ ਸਾਈ ਮੀਆਂ ਮੀਰ ਜੀ, ਕਿ ਇਹ ਮਾਇਆ ਦੀ ਮੈਨੂੰ ਲੋੜ ਨਹੀਂ, ਇੱਥੇ ਜਿੰਨੇ ਬੈਠੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਲੋੜ ਆ ਤੇ ਤੂੰ ਦੇ ਦੇ, ਕਹਿੰਦੇ ਉੱਥੇ ਜਿਹੜੇ ਹੋਰ ਸਤਸੰਗੀ ਉਹਨਾਂ ਦੇ ਨਾਲ ਬੈਠੇ ਹੋਏ ਸਨ, ਉਹਨੇ ਮਾਇਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰੇ ਕਹਿਣ ਲੱਗੇ ਨਹੀਂ ਸਾਨੂੰ ਮਾਇਆ ਦੀ ਕੋਈ ਲੋੜ ਨਹੀਂ ਗੀ। ਤੇ ਉਹ ਕਹਿਣ ਲੱਗਾ ਜਿਹੜਾ ਮਾਇਆ ਲੈ ਕੇ ਆਇਆ ਸੀ ਸਾਈ ਮੀਆਂ ਮੀਰ ਜੀ ਨੂੰ ਕਿ ਇਹ ਮਾਇਆ ਕੋਈ ਨਹੀਂ ਲੈ ਰਿਹਾ, ਕੋਈ ਲੋੜਵੰਦ ਹੀ ਨਹੀਂ ਇੱਥੇ। ਕਹਿੰਦੇ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਨਹੀਂ, ਲੋੜਵੰਦ ਤੇ ਤੈਨੂੰ ਨਹੀਂ ਪਤਾ ਲੱਗ ਗਿਆ ਆ, ਆਹ ਜਿਹੜਾ ਦੱਖਣ ਵਾਲੇ ਪਾਸੇ ਵੱਲ ਨੂੰ ਚੜ੍ਹਾਈ ਕਰਨ ਵਾਸਤੇ ਕਹਿ ਗਿਆ ਪਰਮਾਤਮਾ ਦੇ ਇਬਾਦਤ ਕਰੋ, ਇਹ ਚੜ੍ਹਾਈ ਕਾਹਦੇ ਵਾਸਤੇ ਕਰਨ ਚੱਲਿਆ ਆ, ਮਾਇਆ ਵਾਸਤੇ ਹੀ ਚੱਲਿਆ ਆ, ਇਹਨੂੰ ਲੋੜ ਹੈ ਤੂੰ ਦੇ ਦੇ ਇਹਨੂੰ। ਇਸ ਗੱਲ ਤੋਂ ਸਿੱਖਿਆ ਇਹ ਮਿਲਦੀ ਹੈ ਗੁਰਮੁਖ ਪਿਆਰੇ ਉਹ ਭਾਵੇਂ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਪਰ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਉਹਨਾਂ ਦੀ ਤ੍ਰਿਸ਼ਨ ਹੀ ਨਹੀਂ ਬੁੱਝਦੀ, ਪਰ ਜਿਹੜਾ ਪ੍ਰਭੂ ਰੰਗ ਦੇ ਵਿੱਚ ਰੰਗਿਆ ਜਾਂਦਾ ਆ ਉਹਨੂੰ ਕਿਸੇ ਗੱਲ ਦੀ ਲੋੜ ਵੀ ਨਹੀਂ ਰਹਿੰਦੀ, ਉਹ ਆਪਣੇ ਤੌਰ ਤੇ ਹੀ ਸ਼ਹਿਨਸ਼ਾਹ ਹੁੰਦਾ, ਆਪਣੇ ਤੌਰ ਤੇ ਹੀ ਰਾਜਾ ਮਹਾਰਾਜਾ ਹੁੰਦਾ ਆ, ਉਹਦੇ ਕੋਲ ਸਾਰੇ ਪਦਾਰਥ ਹੁੰਦੇ ਨੇ। ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ ਆ ਕਿ ਗੁਰੂ ਕਾ ਜਿਹੜਾ ਸਿੱਖ ਆ ਗੁਰਮੁਖ ਪਿਆਰਿਓ, ਜੇ ਇਹਨੂੰ ਰਾਜ ਭਾਗ ਦੀ ਜ਼ਰੂਰਤ ਆ, ਜੇ ਇਹਨੂੰ ਪਦਾਰਥਾਂ ਦੀ ਜ਼ਰੂਰਤ ਆ, ਜੇ ਇਹਨੂੰ ਵਡਿਆਈ ਦੀ ਜ਼ਰੂਰਤ ਆ, ਹਰ ਕੇ ਨਾਮ ਕੀ ਕਥਾ ਮਨ ਭਾਈ, ਜੇ ਇਹਨੂੰ ਪਰਮਾਤਮਾ ਦੇ ਨਾਮ ਦੀ ਕਥਾ ਚੰਗੀ ਲੱਗਣ ਲੱਗ ਪਵੇ, ਆਪਣੇ 24 ਘੰਟਿਆਂ ਦੇ ਵਿੱਚੋਂ ਕਿਤੇ ਥੋੜ੍ਹਾ ਜਿਹਾ ਸਮਾਂ ਆਪਣੇ ਇਹ ਕੁਰਬਾਨੀ ਗੁਰੂ ਵਾਸਤੇ ਕਰਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਨੂੰ ਸਰਵਣ ਕਰ ਲਿਆ ਕਰੇ, ਕਿ ਇਹਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਰਹੇਗੀ। ਸੁਖਮੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਫਿਰ ਹੋਰ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਸਾਰਿਆਂ ਹੀ ਸ੍ਰੇਸ਼ਟ ਕੰਮਾਂ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਕੰਮ ਹੈ ਨਾ, ਜਿਹੜਾ ਉੱਚਾ ਕੰਮ ਆ, ਜਿਹੜਾ ਸੁੱਚਾ ਕੰਮ ਆ, ਜਿਹੜਾ ਸਭ ਤੋਂ ਵਧੀਆ ਕੰਮ ਆ, ਉਹ ਪਰਮਾਤਮਾ ਦੇ ਨਾਮ ਦੀ ਕਥਾ ਨੂੰ ਸਰਵਣ ਕਰਨਾ, ਸਭ ਤੇ ਉੱਤਮ ਹਰ ਕੀ ਕਥਾ। ਆਪ ਸਭ ਸੰਗਤਾਂ ਵਡਭਾਗੇ ਜੇ ਸਤਿਗੁਰਾਂ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਮੁਤਾਬਕ ਸਤਿਗੁਰੂ ਜੀ ਹੋਰ ਸਾਨੂੰ ਕਥਾ ਦੇ ਸੰਬੰਧ ਦੇ ਵਿੱਚ ਸਮਝਾਉਂਦੇ ਨੇ, ਕਿਉਂਕਿ ਅੱਜ ਦੇ ਹੁਕਮਨਾਮੇ ਦੇ ਵਿੱਚ ਰਹਾਉ ਦੀ ਪੰਕਤੀ ਦੇ ਵਿੱਚ ਵੀ ਸਤਿਗੁਰਾਂ ਨੇ ਗੱਲ ਕਥਾ ਦੀ ਕੀਤੀ ਹੈ ਕਿ ਗੁਰੂ ਕੀ ਹਜ਼ੂਰੀ ਦੇ ਵਿੱਚ ਆ ਸਤਸੰਗੀ ਜਨਾਂ ਦੇ ਨਾਲ ਬੈਠ ਪਰਮਾਤਮਾ ਦੇ ਨਾਮ ਦੀ ਕਥਾ ਕਰ। ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਕੇ ਦੇਖੀਏ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤਿਆਂ ਦੇ ਖਿਆਲਾਤ ਜਿਹੜੇ ਇਹੋ ਜਿਹੇ ਹੁੰਦੇ ਨੇ ਉਹ ਗੁਰੂ ਦੀ ਗੱਲ ਜਾਂ ਪਰਮਾਤਮਾ ਦੀ ਗੱਲ ਤੋਂ ਕੰਨੀ ਕਤਰਾਉਂਦੇ ਨੇ। ਜਿੱਥੇ ਚਾਰ ਵੀਰ ਇਕੱਠੇ ਹੁੰਦੇ ਨੇ ਉੱਥੇ ਗੱਲਾਂ ਚੱਲਦੀਆਂ ਨੇ, ਆਪਣੇ ਪਿੰਡ ਦੀਆਂ, ਆਪਣੇ ਸ਼ਹਿਰ ਦੀਆਂ, ਉੱਥੇ ਗੱਲਾਂ ਚੱਲਦੀਆਂ ਨੇ ਕਿ ਅਸੀਂ ਕਿੰਨਾ ਕਿੰਨਾ ਤੋਂ ਕਿਹੜੇ ਕਿਹੜੇ ਪਦਾਰਥਾਂ ਦੇ ਵਿੱਚ ਪਛੜ ਗਏ ਹਾਂ, ਬਿਜਲੀ ਦੀ ਸਮੱਸਿਆ ਬਾਰੇ, ਬਿਜ਼ਨਸ ਬਾਰੇ, ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਕਰਦਿਆਂ ਹੋਇਆ, ਜਾਂ ਅਸੀਂ ਕਾਮ ਦੀਆਂ ਗੱਲਾਂ, ਔਰਤਾਂ ਦੀਆਂ ਗੱਲਾਂ ਕਰਦਿਆਂ ਹੋਇਆ, ਜਾਂ ਅਸੀਂ ਤਕਰੀਬਨ ਫਿਲਮਾਂ ਦੀਆਂ, ਉਹਨਾਂ ਦੇ ਐਕਟਰਾਂ ਦੀਆਂ ਗੱਲਾਂ ਕਰਦਿਆਂ ਹੋਇਆ, ਜਾਂ ਅਸੀਂ ਨਵੇਂ ਸੰਗੀਤ ਦੀਆਂ ਗੱਲਾਂ ਕਰਦੇ ਹੋਏ ਘੰਟਿਆਂ ਬੰਦੀ ਆਪਣਾ ਜਿਹੜਾ ਸਮਾਂ ਆ ਫਜ਼ੂਲ ਦੇ ਵਿੱਚ ਗਵਾ ਦਿੰਦੇ ਹਾਂ। ਮੇਰੇ ਸਤਿਗੁਰਾਂ ਨੇ ਬੜੇ ਪਿਆਰੇ ਬੋਲਾਂ ਦੇ ਨਾਲ ਸਾਨੂੰ ਸਮਝਾਇਆ, ਗੁਰਮੁਖ ਪਿਆਰਿਆ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਸਾਡੇ ਫਜ਼ੂਲ ਦੀਆਂ ਗੱਲਾਂ, ਇਹਨਾਂ ਫਜ਼ੂਲ ਦੀਆਂ ਗੱਲਾਂ ਦੇ ਵਿੱਚੋਂ ਤੈਨੂੰ ਲੱਭਣਾ ਕੀ ਆ, ਤੇ ਅਸੀਂ ਘੰਟਿਆਂ ਬੱਧੀ ਨਿੰਦਿਆ ਸੁਣਦਿਆਂ ਆਪਣਾ ਸਮਾਂ ਜਿਹੜਾ ਆ ਉਹ ਇਸ ਤਰ੍ਹਾਂ ਗੁਜ਼ਾਰ ਦਿੰਦੇ ਹਾਂ। ਦੇਖੋ ਕਿਤੇ ਜ਼ਰੂਰੀ ਕੰਮ ਵਾਸਤੇ ਜਾ ਰਹੇ ਹੋਈਏ ਨਾ, ਤੇ ਕੋਈ ਕਿਸੇ ਦੀ ਨਿੰਦਿਆ ਕਰ ਰਿਹਾ ਹੋਵੇ, ਕਿਸੇ ਦੇ ਔਗਣਾਂ ਨੂੰ ਨਸ਼ਰ ਕਰ ਰਿਹਾ ਹੋਵੇ ਨਾ, ਅਸੀਂ ਉਸੇ ਵੇਲੇ ਉਹ ਜ਼ਰੂਰੀ ਕੰਮ ਭੁੱਲ ਗਏ ਤੇ ਉਸੇ ਵੇਲੇ ਕੰਨ ਰਸ ਜਿਹੜੇ ਆ ਨਾ ਉਹਦਾ ਸਵਾਦ ਲੈਣਾ ਸ਼ੁਰੂ ਕਰ ਦਿੰਦੇ ਹਾਂ, ਉਹਦੀਆਂ ਗੱਲਾਂ ਦੇ ਵਿੱਚੋਂ ਨਿੰਦਿਆ ਸੁਣਨੀ ਸ਼ੁਰੂ ਕਰ ਦਿੰਦੇ ਹਾਂ, ਘੰਟਿਆਂ ਬੰਦੇ ਸਮਾਂ ਜਿਹੜਾ ਆ ਗੁਜ਼ਾਰ ਦਿੰਦੇ ਹਾਂ। ਫਿਰ ਹੋਰ ਦੇਖੋ ਜਦੋਂ ਕੋਈ ਸਾਡੀ ਆਪਣੀ ਉਸਤਤ ਕਰ ਰਿਹਾ ਹੋਵੇ, ਸਾਡੇ ਗੁਣਾਂ ਦੀ ਜਿਹੜੀ ਆ ਗੱਲ ਕਰ ਰਿਹਾ ਹੋਵੇ, ਉਸ ਵੇਲੇ ਅਸੀਂ ਘੰਟਿਆਂ ਬੱਧੀ ਉਹਦੀਆਂ ਗੱਲਾਂ ਜਿਹੜੀਆਂ ਨੇ ਸੁਣਦੇ ਰਹਿੰਦੇ, ਆਪਣੇ ਮੂੰਹ ਮੀਆਂ ਮਿੱਠੂ ਥੋੜ੍ਹਾ ਥੋੜ੍ਹਾ ਹੱਸਦੇ ਰਹਿੰਦੇ ਅਤੇ ਨਾਲ ਨਾਲ ਉਹਨੂੰ ਕਹਿੰਦੇ ਰਹਿੰਦੇ, ਨਹੀਂ ਇਹ ਵਡਿਆਈ ਗੁਰੂ ਦੀ ਆ, ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਆ, ਮੇਰੀ ਕਾਹਦੀ ਗੱਲ ਕਹਿਣ ਦੀ ਇਹ ਗੱਲ, ਬੜੇ ਨਿਮਰਤਾ ਵਾਲੇ ਬੋਲ ਬੋਲੀ ਜਾਂਦੇ ਆ, ਅਤੇ ਚਾਹ ਸਾਡੀ ਇਹ ਹੁੰਦੀ ਹੈ ਕਿ ਸਾਡੀ ਹੋਰ ਉਸਤਤ ਕਰੇ, ਸਾਡੇ ਹੋਰ ਗੁਣਾਂ ਨੂੰ ਗਾਇਨ ਕਰੇ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ ਆ ਕਿ ਗੁਰੂ ਦੀ ਸੰਗਤ ਦੇ ਵਿੱਚ ਆ, ਗੁਰੂ ਦੀ ਸੰਗਤ ਦੇ ਵਿੱਚ ਆਣ ਕੇ ਬੈਠ, ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਤੂੰ ਕਰਨਾ ਕੀ ਆ। ਰਹਿਤਨਾਮਿਆਂ ਦੇ ਵਿੱਚ ਮੇਰੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਕਹਿੰਦੇ ਹਰ ਜਸ ਕਰਤ ਜੋ ਬਾਤ ਚਲਾਵੇ, ਕਹਿਤ ਗੋਬਿੰਦ ਸਿੰਘ ਨਰਕ ਸਦਾਵੇ। ਭਾਈ ਨੰਦ ਲਾਲ ਜੀ ਰਹਿਤਨਾਮਿਆਂ ਦੇ ਵਿੱਚ ਇਹ ਗੱਲ ਸਾਨੂੰ ਦੱਸਦੇ ਨੇ, ਕਹਿੰਦੇ ਹਰ ਜਸ ਕਰਤ ਜੋ ਬਾਤ ਚਲਾਵੇ, ਸੋ ਤਨਖਾਹੀਆ ਬਣਾ ਕਹਾਵੇ। ਕੀਰਤਨ ਹੋ ਰਿਹਾ ਹੋਵੇ, ਕਥਾ ਹੋ ਰਹੀ ਹੋਵੇ, ਨਿਤਨੇਮ ਦਾ ਪਾਠ ਹੋ ਰਿਹਾ ਹੋਵੇ, ਤੇ ਅਸੀਂ ਬੈਠ ਕੇ ਆਪਣੀਆਂ ਹੀ ਗੱਲਾਂ ਕਰ ਰਹੇ ਹੋਈਏ, ਜਾਂ ਸਾਡਾ ਧਿਆਨ ਹੀ ਨਾ ਕਿਤੇ ਹੋਵੇ। ਅੱਛਾ ਇਹ ਵੀ ਗੱਲ ਹੋ ਜਾਂਦੀ ਜੇ ਕਈ ਵਾਰ ਗੁਰਮੁਖ ਪਿਆਰਿਓ ਅਸੀਂ ਲਾਗੇ ਕਿਸੇ ਦੇ ਨਾਲ ਬੈਠੇ ਗੱਲਾਂ ਨਾ ਕਰਦੇ ਹੋਈਏ ਤੇ ਆਪਣੇ ਮਨ ਦੇ ਨਾਲ ਹੀ ਗੱਲਾਂ ਕਰੀ ਜਾ ਰਹੇ ਨੇ, ਇਕੱਲੇ ਹੀ ਇਹ ਗੱਲ ਸੋਚੀ ਜਾ ਰਹੇ ਹੁੰਦੇ ਕਿ ਕੀ ਕਰਨਾ ਹੈ, ਕਿੱਧਰ ਨੂੰ ਜਾਣਾ ਆ। ਉਸ ਵੇਲੇ ਵੀ ਅਸੀਂ ਤਨਖਾਹੀਆਂ ਹੀ ਹਾਂ, ਜਦੋਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਹੇ ਹਾਂ ਤੇ ਜੋ ਗੁਰੂ ਕਹਿ ਰਿਹਾ ਉਹ ਸੁਣ ਹੀ ਨਹੀਂ ਰਹੇ। ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਇੱਕ ਇਤਿਹਾਸ ਦੇ ਵਿੱਚੋਂ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝਿਆ ਕਰਾਂ ਕਿ ਅਸੀਂ ਆਪਣੇ ਆਪ ਨਾਲ ਕਿਵੇਂ ਗੱਲਾਂ ਕਰ ਰਹੇ ਹੁੰਦੇ ਹਾਂ। ਅਨੰਦਪੁਰ ਸਾਹਿਬ ਦੀ ਇਹ ਘਟਨਾ ਆ, ਗੁਰੂ ਕੀ ਹਜ਼ੂਰੀ ਦੇ ਵਿੱਚ ਆਸਾਈ ਦੀ ਵਾਰ ਦਾ ਕੀਰਤਨ ਹੋ ਰਿਹਾ ਆ। ਅੱਗੇ ਪ੍ਰੇਮੀ ਸਿੰਘ ਬੈਠੇ ਹੋਏ ਨੇ, ਭਾਈ ਸੁਥਰਾ ਜੀ ਉਹ ਨਮਸਕਾਰ ਕਰਨ ਵਾਸਤੇ ਆਏ, ਉਹਨਾਂ ਨੂੰ ਅੰਤਰ ਗਿਆਨ ਸੀ। ਤੇ ਗੁਰਮੁਖ ਪਿਆਰਿਓ, ਭਾਈ ਸੁਥਰਾ ਜੀ ਨੇ ਸੰਗਤ ਵੱਲ ਦੇਖਿਆ, ਰਾਜੀ ਸਿੰਘਾਂ ਵੱਲ ਦੇਖਿਆ, ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗਾ ਦੋਰ ਫਿਟੇ ਮੂੰਹ ਲੱਖ ਲਾਣਤ। ਇੰਨੀ ਗੱਲ ਜਦੋਂ ਕਹੀ ਤੇ ਸਾਰਿਆਂ ਦੇ ਚਿਹਰੇ ਜਿਹੜੇ ਸਨ ਉੱਧਰ ਨੂੰ ਚਲੇ ਗਏ ਵੀ ਇਹ ਭਾਈ ਸਾਹਿਬ ਕੀ ਕਹਿ ਗਏ ਨੇ। ਇੰਨੀ ਗੱਲ ਕਹਿ ਕੇ ਭਾਈ ਸੁਥਰਾ ਜੀ ਵਾਪਸ ਚਲੇ ਗਏ। ਕਹਿੰਦੇ ਆਸਾਈ ਦੀ ਵਾਰ ਦਾ ਭੋਗ ਪਿਆ, ਸਮਾਪਤੀ ਹੋਈ, ਸਤਿਗੁਰੂ ਜੀ ਦਰਬਾਰ ਦੇ ਵਿੱਚ ਬੈਠੇ ਹੋਏ ਨੇ, ਕਾਲੇ ਪਏ ਹੋਏ ਸਨ ਮਨ ਸਾਰਿਆਂ ਹੀ ਸਿੱਖਾਂ ਦੇ ਕਿ ਭਾਈ ਸੁਥਰੇ ਨੂੰ ਤੇ ਸਤਿਗੁਰਾਂ ਨੇ ਬਹੁਤ ਭੂਏ ਚੜਾਇਆ ਹੋਇਆ ਨਾ, ਦੇਖੋ ਅੱਜ ਸੰਗਤ ਨੂੰ ਗਾਲਾਂ ਕੱਢ ਗਿਆ ਆ ਗੁਰਬਾਣੀ ਸੁਣਦਿਆਂ ਹੋਇਆ ਨੂੰ। ਸਮਾਪਤੀ ਤੇ ਸਤਿਗੁਰਾਂ ਦੇ ਕੋਲ ਕਾਲੇ ਪੈ ਗਏ ਵੀ ਮੈਂ ਗੱਲ ਕਰਾਂ। ਕਹਿਣ ਲੱਗੇ ਸਤਿਗੁਰ ਜੀ ਆ ਭਾਈ ਸੁਥਰਾ ਜੀ ਨੂੰ ਤੇ ਬਹੁਤ ਸਾ ਭੂਏ ਚੜਾਇਆ, ਦੇਖੋ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਗੀ, ਕੋਈ ਬੋਲਣ ਦੀ ਇਜਾਜ਼ਤ ਨਹੀਂ। ਅੱਜ ਆਸਾ ਜੀ ਦੀ ਵਾਰ ਦੇ ਵਿੱਚ ਕੀਰਤਨ ਹੋ ਰਿਹਾ ਸੀ ਤੇ ਗਾਲਾਂ ਕੱਢ ਕੇ ਗਏ ਨੇ। ਸਤਿਗੁਰਾਂ ਨੇ ਪੁੱਛਿਆ ਕਿਹੜੀਆਂ ਗਾਲਾਂ, ਕਹਿਣ ਲੱਗੇ ਕਹਿ ਗਏ ਨੇ ਦੁਰ ਫਿਟੇ ਮੂੰਹ ਲੱਖ ਲਾਣਤ। ਕਹਿੰਦੇ ਸਤਿਗੁਰਾਂ ਨੇ ਉਸੇ ਵੇਲੇ ਭਾਈ ਸੁਥਰਾ ਜੀ ਨੂੰ ਸੱਦ ਲਿਆ, ਸੱਦ ਕੇ ਤੇ ਸਤਿਗੁਰਾਂ ਨੇ ਆਖਿਆ ਭਾਈ ਸੁਥਰਾ ਜੀ ਨੂੰ ਕਿ ਤੁਸੀਂ ਅੱਜ ਸੰਗਤ ਨੂੰ ਮੰਦੇ ਬੋਲ ਬੋਲੇ ਨੇ, ਗੁਰੂ ਕੀ ਸੰਗਤ ਨੂੰ। ਸਤਿਗੁਰੂ ਜੀ, ਭਾਈ ਸੁਥਰਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਗੱਲ ਗਲਤ ਹੈ, ਮੈਂ ਗੁਰੂ ਕੀ ਸੰਗਤ ਨੂੰ ਮੰਦੇ ਬੋਲ ਨਹੀਂ ਬੋਲੇ। ਕਹਿੰਦੇ ਤੁਸੀਂ ਬੋਲੇ ਆ, ਉਹ ਕਹਿਣ ਲੱਗੇ ਪ੍ਰੇਮੀ ਕਹਿਣ ਲੱਗੇ ਸਤਿਗੁਰੂ ਜੀ ਇੱਕ ਫਿਰ ਵੱਡਾ ਝੂਠ ਬੋਲਿਆ ਜੀ, ਸਾਡੇ ਇਨਸਾਨ ਅਸੀਂ ਸਾਰਿਆਂ ਨੇ ਸੁਣਿਆ ਗਾਲਾਂ ਤੇ ਫਿਰ ਮੁਕਰੀ ਜਾ ਰਹੇ ਨੇ। ਸਤਿਗੁਰਾਂ ਨੇ ਆਖਿਆ ਭਾਈ ਸੁਥਰਾ ਜੀ ਗੱਲ ਕੀ, ਉਹ ਕਹਿਣ ਲੱਗਾ ਸਤਿਗੁਰੂ ਜੀ ਜਦੋਂ ਮੈਂ ਗਾਲਾਂ ਕੱਢੀਆਂ ਨੇ ਮੰਦੇ ਬੋਲ ਬੋਲੇ ਨੇ ਉਦੋਂ ਇਹ ਰਾਜੀ ਸਿੰਘ ਦੱਸ ਸਕਦੇ ਨੇ ਅਸੀਂ ਕਿਹੜਾ ਸ਼ਬਦ ਪੜ੍ਹ ਰਹੇ ਸਾਂ, ਜਾਂ ਸੰਗਤਾਂ ਦੱਸ ਸਕਦੀਆਂ ਨੇ ਕਿ ਉਸ ਵੇਲੇ ਕਿਹੜੇ ਸ਼ਬਦ ਦਾ ਕੀਰਤਨ ਹੋ ਰਿਹਾ ਸੀ। ਕਹਿੰਦੇ ਜਦੋਂ ਸਤਿਗੁਰਾਂ ਨੇ ਇਹ ਗੱਲ ਪੁੱਛੀ ਤੇ ਉਹ ਕਹਿਣ ਲੱਗੇ ਸਤਿਗੁਰੂ ਜੀ ਬੈਠੇ ਸਾਂ, ਹੁਣ ਖਿਆਲ ਨਹੀਂ ਆ, ਯਾਦ ਨਹੀਂ। ਉਹ ਕਹਿਣ ਲੱਗੇ ਸਤਿਗੁਰੂ ਜੀ ਇਹ ਕਾਹਦੀ ਸੰਗਤ ਹੈ, ਇਹਨਾਂ ਨੂੰ ਗਾਲਾਂ ਤੇ ਸੁਥਰੇ ਦੀਆਂ ਯਾਦ ਰਹਿ ਗਈਆਂ ਪਰ ਗੁਰੂ ਦਾ ਉਪਦੇਸ਼ ਯਾਦ ਨਹੀਂ ਆ, ਬਾਣੀ ਨਹੀਂ ਯਾਦ ਵੀ ਉਸ ਵੇਲੇ ਬਾਣੀ ਪੜ੍ਹੀ ਕੀ ਜਾ ਰਹੀ ਸੀ। ਇਹਦਾ ਮਤਲਬ ਆ ਸਤਿਗੁਰੂ ਜੀ ਇਹ ਗੱਲਾਂ ਕਰ ਰਹੇ ਸਨ ਆਪਣੇ ਆਪ ਦੇ ਨਾਲ, ਇਹਨਾਂ ਦੇ ਧਿਆਨ ਕਿਤੇ ਹੋਰ ਨਹੀਂ ਸੀ, ਇਹ ਫਿਰ ਸੰਗਤ ਕਾਹਦੀ ਹੋਈ। ਕਹਿੰਦੇ ਇਸੇ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਾਨੂੰ ਦਿੱਤਾ ਕਿ ਅਸੀਂ ਆਪਣੇ ਮਨ ਦੇ ਨਾਲ ਕਿਵੇਂ ਗੱਲਾਂ ਕਰ ਰਹੇ ਹੁੰਦੇ ਹਾਂ ਤੇ ਮੂੰਹ ਦੇ ਨਾਲ ਅਸੀਂ ਰਟੇ ਲਫ਼ਜ਼ ਜਿਹੜੇ ਨੇ, ਜਪਜੀ ਸਾਹਿਬ ਦੀ ਬਾਣੀ, ਸੁਖਮਨੀ ਸਾਹਿਬ ਦੀ ਬਾਣੀ ਜ਼ਬਾਨੀ ਯਾਦ ਹੈ ਤੇ ਫਰਲ ਫਰਲ ਮੂੰਹ ਦੇ ਵਿੱਚੋਂ ਬੋਲ ਬੋਲੀ ਜਾ ਰਹੇ ਹੁੰਦੇ, ਪੜ੍ਹੀ ਜਾ ਰਹੇ ਹੁੰਦੇ ਬਾਣੀ ਤੇ ਅੰਦਰ ਮਨ ਸਾਡਾ ਗੱਲਾਂ ਕਰ ਰਿਹਾ ਹੁੰਦਾ ਹੈ ਆਪਣੇ ਆਪ ਦੇ ਨਾਲ। ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਸਾਖੀ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਚਾਰ ਲਈਏ ਕਿ ਕਿਵੇਂ ਮਨੁੱਖ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਆ। ਜਦੋਂ ਤਿੰਨ ਦਿਨ ਵੇਈ ਨਦੀ ਦੇ ਵਿੱਚ ਜਾਂ ਇਕਾਂਤ ਦੇ ਵਿੱਚ ਬੈਠ ਕੇ ਸਤਿਗੁਰਾਂ ਨੇ ਵਿਚਾਰ ਕੀਤੀ ਕਿ ਹੈ ਹੈ ਕਰਤੀ ਇਹ ਪ੍ਰਿਥਵੀ ਜਿਹੜੀ ਆ, ਬਾਅਦ ਜੋ ਸੱਚੇ ਨਾਮ ਦੇ ਹੈ ਹੈ ਕਰਤੀ ਫਿਰੇ ਲੁਕਾਈਏ, ਜਿਹੜੀ ਸੰਸਾਰ ਦੀ ਦੁਨੀਆਂ ਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੜ ਰਹੀ ਆ, ਤੇ ਨਾਮ ਦਾ ਛਟਾ ਦੇਣਾ ਪਵੇਗਾ, ਖੁੰਝੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਪਵੇਗਾ। ਤੇ ਸਤਿਗੁਰਾਂ ਨੇ ਤੀਜੇ ਦਿਨ ਬਾਅਦ ਪ੍ਰਗਟ ਹੋ ਕੇ ਪਹਿਲਾ ਜਿਹੜਾ ਬੋਲ ਬੋਲਿਆ ਨਾ ਸੁਲਤਾਨਪੁਰ ਲੋਧੀ ਵਿਖੇ, ਉਹ ਕਹਿਣ ਲੱਗੇ ਨਾ ਕੋਈ ਹਿੰਦੂ ਨਾ ਮੁਸਲਮਾਨ, ਸਾਰੇ ਸੁਲਤਾਨਪੁਰ ਦੇ ਵਿੱਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਗਟ ਹੋ ਗਏ ਨੇ, ਆ ਗਏ ਨੇ। ਸਾਰੇ ਪ੍ਰੇਮੀ ਦਰਸ਼ਨ ਕਰਨ ਵਾਸਤੇ ਗਏ। ਉੱਥੇ ਜਦੋਂ ਸਤਿਗੁਰਾਂ ਨੇ ਇਹ ਗੱਲ ਆਖੀ ਕਿ ਨਾ ਕੋਈ ਹਿੰਦੂ ਆ ਤੇ ਨਾ ਕੋਈ ਮੁਸਲਮਾਨ ਆ, ਤੇ ਕਾਜ਼ੀ ਵੀ ਗਿਆ ਹੋਇਆ ਸੀ ਸੁਲਤਾਨਪੁਰ ਲੋਧੀ ਦਾ, ਇਹ ਸੁਲਤਾਨਪੁਰ ਲੋਧੀ ਗੁਰਮੁਖ ਪਿਆਰਿਓ ਇਸਲਾਮ ਧਰਮ ਦੀ ਇੱਕ ਯੂਨੀਵਰਸਿਟੀ ਸੀ। ਮੈਂ ਪੜ੍ਹ ਕੇ ਦੇਖਿਆ ਕਿ ਔਰੰਗਜ਼ੇਬ ਵੀ ਇੱਥੋਂ ਦਾ ਹੀ ਪੜ੍ਹਿਆ ਹੋਇਆ ਸੀ, ਇੱਥੇ ਬਹੁਤ ਸਾਰੇ ਮੁਸਲਮਾਨ ਰਹਿੰਦੇ ਸਨ। ਤੇ ਉਹ ਜਿਹੜਾ ਕਾਜ਼ੀ ਸੀ ਉਹ ਕਹਿਣ ਲੱਗਾ ਜੇ ਇਹ ਗੱਲ ਆ ਤੇ ਚਲੋ ਫਿਰ ਹੁਣ ਆ ਸ਼ਾਮਾਂ ਦੀ ਨਮਾਜ਼ ਪੜ੍ਹਨ ਦਾ ਸਮਾਂ ਹੋ ਗਿਆ, ਫਿਰ ਸਾਡੇ ਨਾਲ ਨਮਾਜ਼ ਪੜ੍ਹੋ। ਜੇ ਤੁਸੀਂ ਕਹਿੰਦੇ ਜੇ ਕੋਈ ਹਿੰਦੂ ਨਹੀਂ ਤੇ ਮੁਸਲਮਾਨ ਨਹੀਂ, ਤੁਸੀਂ ਸਾਂਝੇ ਜੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਦੇ ਨਾਲ ਨਮਾਜ਼ ਪੜ੍ਹਨ ਵਾਸਤੇ ਮਸੀਤ ਦੇ ਵਿੱਚ ਗਏ, ਉਹਨਾਂ ਨੂੰ ਅੱਖਰ ਯਾਦ ਸੀ, ਉਹ ਨਮਾਜ਼ ਪੜ੍ਹੀ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹੱਸੀ ਗਏ, ਗੁੱਸਾ ਤੇ ਬਹੁਤ ਉਹਨਾਂ ਨੂੰ ਆਇਆ। ਪਰ ਨਮਾਜ਼ ਦੀ ਸਮਾਪਤੀ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖਿਆ ਤੁਸੀਂ ਸਾਡੇ ਧਰਮ ਦੇ ਉੱਤੇ ਕਿੰਤੂ ਸਾਡੀ ਖਿੱਲੀ ਉਡਾਈ ਆ, ਅਸੀਂ ਨਮਾਜ਼ ਪੜ੍ਹ ਰਹੇ ਸੀ ਤੇ ਤੁਸੀਂ ਨਮਾਜ਼ 'ਚ ਸ਼ਾਮਿਲ ਹੋਣ ਦੀ ਬਜਾਏ ਸਗੋਂ ਅੱਗੋਂ ਹੱਥ ਰਹੇ ਸੀ। ਸਤਿਗੁਰੂ ਜੀ ਕਹਿਣ ਲੱਗੇ ਕਿ ਨਮਾਜ਼ ਮੈਂ ਪੜ੍ਹਦਾ ਕਿਹਦੇ ਨਾਲ? ਨਵਾਬ ਕਹਿਣ ਲੱਗਾ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹਨੀ ਸੀ। ਸਤਿਗੁਰੂ ਜੀ ਕਹਿਣ ਲੱਗੇ ਤੂੰ ਤੇ ਉਸ ਵੇਲੇ ਘੋੜੇ ਖਰੀਦਣ ਡਿਆ ਸਾਂ, ਆਪਣੇ ਮਨ ਦੇ ਨਾਲ ਗੱਲਾਂ ਕਰ ਰਿਹਾ ਸਾਂ, ਪਰਮਾਤਮਾ ਦਾ ਜਸ ਕਿੱਥੇ ਕਰ ਰਿਹਾ ਸਾਂ? ਕਾਜ਼ੀ ਕਹਿਣ ਲੱਗਾ ਚਲੋ ਇਹ ਤੇ ਨਵਾਬ ਜਿਹੜਾ ਸੀ ਘੋੜੇ ਖਰੀਦਦਾ ਫੇਰਿਆ ਸੀ, ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਘਰ ਦੇ ਵਿੱਚ ਘੋੜੀ ਜਿਹੜੀ ਆ ਸੂਈ ਆ ਤੇ ਉੱਥੇ ਟੋਏ ਦੇ ਵਿੱਚ ਕਿਤੇ ਵਛੇਰਾ ਨਾ ਡਿੱਗ ਪਵੇ, ਤੂੰ ਆਪਣੇ ਮਨ ਦੇ ਨਾਲ ਇਹ ਗੱਲਾਂ ਕਰ ਰਿਹਾ ਸਾਂ। ਇਸ ਤਰੀਕੇ ਦੇ ਨਾਲ ਰਹਿਤ ਨਾਮਿਆਂ ਦੇ ਵਿੱਚ ਸਤਿਗੁਰਾਂ ਨੇ ਗੁਰਸਿੱਖਾਂ ਨੇ ਸਾਨੂੰ ਸਮਝਾਇਆ ਆ, ਗੁਰਮੁਖ ਪਿਆਰਿਓ ਹਾਰ ਜਸ ਕਰਤ ਜੋ ਬਾਤ ਚਲਾਵੇ ਸੋ ਤਨਖਾਈ ਆ ਵੱਡਾ ਕਹਾਵੇ। ਵੱਡਾ ਤਨਖਾਈ ਆ ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਬੈਠਿਆ ਹੋਇਆ ਆਲੇ ਦੁਆਲੇ ਦੇ ਨਾਲਦਿਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਆ ਜਾਂ ਆਪਣੇ ਮਨ ਦੇ ਨਾਲ ਹੀ ਗੱਲਾਂ ਕਰੀ ਜਾ ਰਿਹਾ ਆ। ਆਪਾਂ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ, ਕੱਲ੍ਹ ਇੱਕ ਗੁਰਮੁਖ ਪਿਆਰੇ ਨੇ ਮੇਰੇ ਨਾਲ ਵਿਚਾਰ ਕੀਤੀ ਜਦੋਂ ਮੈਂ ਜਾ ਰਿਹਾ ਸੀ। ਉਹ ਕਹਿਣ ਲੱਗਾ ਜੀ ਮੈਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਇਆ ਨਮਸਕਾਰ ਕਰਨ ਵਾਸਤੇ, ਤੇ ਇੱਥੇ ਆਣ ਕੇ ਜਦੋਂ ਮੈਂ ਦੇਖਿਆ ਤੇ ਆਸਾਈ ਦੀ ਵਾਰ ਦਾ ਜਾਂ ਕੀਰਤਨ 24 ਘੰਟੇ ਹੀ ਅੰਦਰ ਹੁੰਦਾ ਰਹਿੰਦਾ ਆ ਤੇ ਉਤਲੀ ਮੰਜ਼ਿਲ ਦੇ ਉੱਤੇ ਪ੍ਰੇਮੀ ਗੁਟਕੇ ਫੜ ਕੇ ਬੈਠੇ ਹੋਏ ਸਨ, ਕੀ ਇਹ ਜਾਇਜ਼ ਨੇ? ਇਸ ਤਰ੍ਹਾਂ ਸਾਨੂੰ ਪਾਠ ਕਰਨਾ ਚਾਹੀਦਾ ਹੈ? ਭਾਈ ਇਹ ਤਾਂ ਗੱਲ ਆ ਗਲਤ। ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਆ ਕਿ ਗੁਰੂ ਕੀ ਹਾਈ ਹੁਰੀ ਦੇ ਵਿੱਚ ਜਦੋਂ ਤੁਸੀਂ ਆਣ ਕੇ ਬੈਠਣਾ ਆ, ਜੋ ਸੰਗਤ ਦੇ ਵਿੱਚ ਹੋ ਰਿਹਾ ਉਹਨੂੰ ਧਿਆਨ ਦੇ ਨਾਲ ਸੁਣਨਾ ਆ, ਜੇ ਕੀਰਤਨ ਹੋ ਰਿਹਾ ਆ ਤੇ ਕੀਰਤਨ ਨੂੰ ਸੁਣਨਾ ਆ, ਜੇ ਤੁਸੀਂ ਕਥਾ ਹੋ ਰਹੀ ਆ ਤੇ ਕਥਾ ਨੂੰ ਸੁਣਨਾ ਆ, ਜੇ ਗੁਰਮਤ ਦਾ ਪ੍ਰਚਾਰ ਹੋ ਰਿਹਾ ਜਾਂ ਨਿਤਨੇਮ ਦਾ ਪਾਠ ਹੋ ਰਿਹਾ ਤੇ ਤੁਸੀਂ ਉਹਦੇ ਨਾਲ ਜੁੜਨਾ, ਇਹ ਗੱਲ ਗਲਤ ਹੈ। ਜੇ ਤੁਸੀਂ ਆਪਣਾ ਗੁਟਕਾ ਫੜ ਕੇ ਤੇ ਆਪਣਾ ਪਾਠ ਕਰਨ ਲੱਗ ਪੈਣਾ ਆ। ਇੱਕ ਕਲਾਸ ਦੇ ਵਿੱਚ ਤੁਸੀਂ ਦੇਖੋ ਪੜ੍ਹੇ ਲਿਖੇ ਦੇ ਹੋਮ ਵਰਕ ਜਿਹੜਾ ਹੈ ਨਾ, ਉਹ ਕੋਈ ਸਟੂਡੈਂਟ ਆਣ ਕੇ ਕੋਈ ਬੱਚਾ ਆਣ ਕੇ ਕਲਾਸ ਦੇ ਵਿੱਚ ਕਰਦਾ ਆ ਤੇ ਉਹਨੂੰ ਝਿੜਕਾਂ ਪੈਂਦੀਆਂ ਨੇ। ਉਸਤਾਦ ਜਿਹੜਾ ਆ ਸਾਨੂੰ ਸਬਕ ਪੜ੍ਹਾ ਰਿਹਾ ਆ, ਸਾਨੂੰ ਸਿੱਖਿਆ ਦੇ ਰਿਹਾ ਆ, ਅਸੀਂ ਉਹਦੀ ਸਿੱਖਿਆ ਸੁਣਨ ਦੀ ਬਜਾਏ ਆਪਣੀ ਕਾਪੀ ਦੇ ਉੱਤੇ ਕੋਈ ਕੰਮ ਕਰ ਰਹੇ ਹੋਏ ਜਾਂ ਆਪਣੀ ਕਿਤਾਬ ਕੱਢ ਕੇ ਪੜ੍ਹ ਰਹੇ ਹੋਈਏ, ਉਹਨੂੰ ਝਿੜਕਾਂ ਵੀ ਪੈਂਦੀਆਂ ਨੇ, ਤੇ ਮੇਰੇ ਖਿਆਲ ਨਾਲ ਉਹ ਬੱਚਾ ਤਕਰੀਬਨ ਫੇਲ ਵੀ ਹੋ ਜਾਏਗਾ ਜਿਹਨੇ ਆਪਣੇ ਮਾਸਟਰ ਦੀ ਨਹੀਂ ਸੁਣੀ ਗੱਲ। ਸਾਡਾ ਨਿਤਨੇਮ ਸਾਡਾ ਹੋਮਵਰਕ ਆ। ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਣਾ ਆ, ਪਹਿਲਾਂ ਨਿਤਨੇਮ ਕਰਨਾ ਆ, ਫਿਰ ਗੁਰੂ ਕੀ ਹਜ਼ੂਰੀ ਦੇ ਵਿੱਚ ਜਾਣਾ ਆ, ਜਿੰਨਾ ਕੁ ਸਮਾਂ ਸਾਡੇ ਕੋਲ ਹੈਗਾ ਗੁਰੂ ਕੀ ਹਜ਼ੂਰੀ ਦੇ ਵਿੱਚ ਕੀ ਹੋ ਰਿਹਾ ਉਹ ਸੁਣਨਾ ਆ। ਤੇ ਜੇ ਅਸੀਂ ਆਪਣਾ ਹੋਮਵਰਕ ਹੀ ਘਰ ਦਾ ਕੰਮ ਜਿਹੜਾ ਸਾਡੀ ਸ਼ਖਸੀ ਜੀਵਨ ਆ ਜਿਹੜਾ ਸਾਡਾ ਨਿਤਨੇਮ ਹੈ, ਸਾਡਾ ਸ਼ਖਸੀ ਜੀਵਨ ਆ, ਜਿਹੜੀ ਆਸਾਈ ਜੀ ਵਾਰ ਜਾਂ ਅਸੀਂ ਕਥਾ ਸਰਵਣ ਕਰਦੇ, ਸਾਡਾ ਸੰਗਤੀ ਜੀਵਨ ਆ। ਜੇ ਅਸੀਂ ਸ਼ਖਸੀ ਜੀਵਨ ਨੂੰ ਗੁਰਦੁਆਰੇ ਆਣ ਕੇ ਕਰਾਂਗੇ ਤੇ ਸੰਗਤੀ ਜੀਵਨ ਸਾਡਾ ਜਿਹੜਾ ਉਹ ਡਾਵਾਂ ਡੋਲ ਹੋ ਜਾਏਗਾ। ਸੁਣਾਂਗੇ ਅਸੀਂ ਕੀ ਨਿਤਨੇਮ, ਅਸੀਂ ਘਰ ਬੈਠਿਆਂ ਵੀ ਕਰ ਸਕਦੇ ਹਾਂ, ਇਕੱਲੇ ਬੈਠਿਆਂ ਦਫ਼ਤਰ ਦੇ ਵਿੱਚ ਵੀ ਕਰ ਸਕਦੇ ਹਾਂ, ਇਕੱਲੇ ਬੈਠਿਆਂ ਦੁਕਾਨ ਤੇ ਵੀ ਕਰ ਸਕਦੇ ਹਾਂ ਆਪਣਾ ਨਿਤਨੇਮ। ਪਰ ਗੁਰੂ ਕੀ ਹਜ਼ੂਰੀ ਦੇ ਵਿੱਚ ਕੀ ਹੋਇਆ ਜੇ ਅਸੀਂ ਘੰਟਾ ਦੋ ਘੰਟੇ ਇਹ ਸਰਵਣ ਕਰ ਲਿਆ ਤੇ ਇਹ ਸਾਡਾ ਲਾਹੇਵੰਦ ਆ। ਸਤਿਗੁਰਾਂ ਨੇ ਤਾਂ ਹੀ ਸੁਣਤੇ ਪੁਨੀਤ ਕਿਹਾ ਹੋਇਆ ਕਿ ਸੁਣਨ ਵਾਲੇ ਜਿਹੜੇ ਨੇ ਉਹ ਪੁਨੀਤ ਨੇ, ਪੜ੍ਹਨ ਵਾਲੇ ਬੇਸ਼ੱਕ ਪਵਿੱਤਰ ਨੇ। ਇਸ ਕਰਕੇ ਸਾਨੂੰ ਧਿਆਨ ਲਗਾ ਕੇ ਗੁਰੂ ਕੀ ਸੰਗਤ ਦੇ ਵਿੱਚ ਕੀ ਹੋ ਰਿਹਾ ਇਹਨੂੰ ਸੁਣਨਾ ਚਾਹੀਦਾ ਆ। ਗੁਰਮੁਖ ਪਿਆਰਿਓ, ਰਹਾਓ ਦੀਆਂ ਪੰਗਤੀਆਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਗੁਰਮੁਖ ਪਿਆਰਿਆ, ਗੁਰੂ ਕੀ ਸੰਗਤ ਦੇ ਵਿੱਚ ਆ ਤੇ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦੀ ਕਥਾ ਨੂੰ ਸੁਣਨਾ ਕਰ, ਤੇ ਪਰਮਾਤਮਾ ਦੇ ਨਾਮ ਦੀ ਜਾਂ ਗੁਰੂ ਦੇ ਨਾਮ ਦੀ ਕਥਾ ਸੁਣਨ ਦੇ ਨਾਲ ਹੋਵੇਗਾ ਕੀ? ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਹਿਜੇ ਚਾਖੀ ਤੇ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰੈਣ ਕਿਰਾਖੀ। ਕਹਿੰਦੇ ਗੁਰੂ ਦੇ ਨਾਮ ਦੀ ਜਿਹੜੀ ਕਥਾ ਆ, ਪਰਮਾਤਮਾ ਦੇ ਨਾਮ ਦੀ ਜਿਹੜੀ ਕਥਾ ਆ, ਇਹ ਸੂਰਜ ਦੀਆਂ ਕਿਰਨਾਂ ਦੀ ਨਿਆਈ ਆ। ਜਿੱਥੇ ਹਨੇਰਾ ਹੋਵੇ, ਸਾਡੀਆਂ ਆਪਣੀਆਂ ਹੀ ਸਹੂਲਤਾਂ ਵਾਲਾ ਖਰੀਦਿਆ ਹੋਇਆ ਸਮਾਨ ਸਾਡਾ ਦੁਸ਼ਮਣ ਬਣ ਜਾਂਦਾ ਆ, ਤੇ ਸਾਡੇ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਆ, ਤੇ ਇਸ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਦੀ ਕਥਾ, ਪਰਮਾਤਮਾ ਦੇ ਨਾਮ ਦੀ ਕਥਾ ਜਿਹੜੀ ਆ ਦੂਰ ਕਰੇਗੀ। ਗੁਰਮੁਖ ਪਿਆਰਿਓ, ਜੇ ਅਸੀਂ ਵਿਚਾਰ ਨਹੀਂ ਨਾ ਸਰਵਣ ਕੀਤੀ ਤੇ ਅਸੀਂ ਦਇਆਵਾਨ ਹੁੰਦੇ ਹੋਏ ਵੀ ਕਈ ਵਾਰ ਨਿਰਦਈ ਹੋ ਜਾਂਦੇ ਹਾਂ। ਜੇ ਅਸੀਂ ਗੁਰੂ ਦੇ ਨਾਮ ਦੀ ਜਾਂ ਪਰਮਾਤਮਾ ਦੇ ਨਾਮ ਦੀ ਕਥਾ ਨਹੀਂ ਨਾ ਸਰਵਣ ਕੀਤੀ ਤੇ ਅਸੀਂ ਧਰਮੀ ਹੁੰਦਿਆਂ ਹੋਇਆ ਵੀ ਗੁਰਮੁਖ ਪਿਆਰਿਓ ਕਈ ਵਾਰੀ ਅਧਰਮੀ ਹੋ ਜਾਂਦੇ ਹਾਂ। ਜਾਂ ਕਈ ਵਾਰ ਜਦੋਂ ਅਸੀਂ ਗੁਰੂ ਕੇ ਨਾਮ ਦੀ ਕਥਾ ਨਹੀਂ ਸੁਣੀ, ਪਰਮਾਤਮਾ ਦੇ ਨਾਮ ਦੀ ਕਥਾ ਨਹੀਂ ਸੁਣੀ, ਅਸੀਂ ਸੰਤੋਖੀ ਹੁੰਦਿਆਂ ਹੋਇਆ ਵੀ ਗੁਰਮੁਖ ਪਿਆਰਿਓ ਲੋਭੀ ਹੋ ਜਾਂਦੇ ਹਾਂ। ਕਈ ਵਾਰ ਸਾਡੇ ਵਿੱਚ ਜਿੰਨੀ ਦੇਰ ਤੱਕ ਅਸੀਂ ਗੁਰੂ ਕੇ ਵਿਚਾਰ ਦੀ ਕਥਾ ਨੂੰ ਨਹੀਂ ਸਰਵਣ ਕਰਦੇ ਤੇ ਕਈ ਵਾਰ ਅਸੀਂ ਖਿਮਾ ਜਿਹੜੀ ਆ ਨਾ ਉਹ ਸਮਝ ਲਓ ਖਿਮਾ ਕਿਸੇ ਨੂੰ ਕਰ ਨਹੀਂ ਸਕਦੇ ਤੇ ਉਹਦੇ ਉੱਤੇ ਜ਼ੁਲਮ ਕਰ ਜਾਂਦੇ ਹਾਂ। ਇਹ ਸਾਰੀਆਂ ਹੀ ਗੱਲਾਂ ਦਾ ਪਤਾ ਸਾਨੂੰ ਕਿੱਥੋਂ ਲੱਗੇਗਾ? ਗੁਰੂ ਦੇ ਕੋਲੋਂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਕੇ, ਪਰਮਾਤਮਾ ਦੇ ਨਾਮ ਦੀ ਕਥਾ ਨੂੰ ਸਰਵਣ ਕਰਕੇ ਇਹ ਪਤਾ ਸਾਨੂੰ ਇੱਥੋਂ ਹੀ ਲੱਗੇਗਾ। ਤਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਤੇਰੇ ਅੰਦਰ ਹੀ ਅਗਿਆਨਤਾ ਦਾ ਹਨੇਰਾ, ਤੇ ਇਹ ਅਗਿਆਨਤਾ ਦਾ ਹਨੇਰਾ ਤੇਰਾ ਗੁਰਮੁਖ ਪਿਆਰਿਆ ਤਾਂ ਦੂਰ ਹੋਣਾ ਹੀ ਜੇ ਗੁਰੂ ਕੀ ਹਜ਼ੂਰੀ ਦੇ ਵਿੱਚ ਆਣ ਕੇ ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੇਗਾ। ਤਾਂ ਨਹੀਂ ਤੇ ਦੇਖੋ, ਘਰਾਂ ਦੇ ਵਿੱਚ ਅਸੀਂ ਬੈੱਡ ਆਪਣੀ ਸਹੂਲਤ ਵਾਸਤੇ ਬਣਾਏ ਹੋਏ ਨੇ, ਭਾਂਡੇ ਅਸੀਂ ਆਪਣੀ ਸਹੂਲਤ ਵਾਸਤੇ ਬਣਾਏ ਹੋਏ ਨੇ, ਇਹ ਸੋਫਾ ਸੈੱਟ ਆਪਣੀ ਸਹੂਲਤ ਵਾਸਤੇ ਬਣਾਇਆ ਹੋਇਆ ਆ। ਜਿਸ ਘਰ ਦੇ ਵਿੱਚ ਹਨੇਰਾ ਆ, ਇਹੋ ਜਿਹੜੀਆਂ ਸਾਡੀਆਂ ਸਹੂਲਤਾਂ ਵਾਸਤੇ ਬਣਿਆ ਹੋਇਆ ਨਾ, ਸਮਾਨ ਸਾਡਾ ਦੁਸ਼ਮਣ ਨਹੀਂ ਬਣ ਜਾਂਦਾ? ਹਨੇਰਾ ਹੋਵੇ ਤੇ ਇਸੇ ਬੈੱਡ ਤੇ ਮੰਜਿਆਂ ਦੇ ਨਾਲ ਸਾਡੇ ਗਿੱਟੇ ਗੋਡੇ ਨਹੀਂ ਵੱਜਦੇ, ਸੱਟਾਂ ਨਹੀਂ ਲੱਗ ਜਾਂਦੀਆਂ? ਇਹੋ ਹੀ ਭਾਂਡੇ ਸਾਡੇ ਦੁਸ਼ਮਣ ਨਹੀਂ ਬਣ ਜਾਂਦੇ, ਸੋਫਾ ਸੈੱਟ ਸਾਡਾ ਦੁਸ਼ਮਣ ਨਹੀਂ ਬਣ ਜਾਂਦਾ ਜਦੋਂ ਹਨੇਰਾ ਹੋਵੇ? ਜੇ ਸਾਡੇ ਮਨ ਦੇ ਵਿੱਚ ਹਨੇਰਾ ਆ ਗੁਰਮੁਖ ਪਿਆਰਿਓ, ਤੇ ਇਹ ਦਇਆ, ਇਹ ਧਰਮ, ਇਹ ਖੇਮਾ, ਇਹ ਸੰਤੋਖ, ਇਹ ਸੱਚ, ਇਹ ਸਾਡੇ ਵਾਸਤੇ ਗੁਰਮੁਖ ਪਿਆਰਿਓ ਦੁਸ਼ਮਣ ਬਣ ਜਾਏਗਾ ਸਾਡਾ। ਚਲੋ ਦੇਖੋ, ਇੱਕ ਸੱਚ ਤੋਂ ਲੈ ਲਵੋ ਗੱਲ ਨੂੰ ਕਿ ਜੇ ਅਸੀਂ ਗੁਰੂ ਦੇ ਸ਼ਬਦ ਦੀ ਕਥਾ ਨਹੀਂ ਸੁਣੀ ਤੇ ਸਾਡੇ ਅੰਦਰਲਾ ਸੱਚ ਸਾਡਾ ਨੁਕਸਾਨ ਕਿਵੇਂ ਕਰੇਗਾ? ਅਸੀਂ ਬਿਲਕੁਲ ਸੱਚ ਬੋਲਦੇ ਹਾਂ। ਸਤਿਗੁਰਾਂ ਨੇ ਸਾਨੂੰ ਇਹ ਗੱਲ ਉਪਦੇਸ਼ ਵੀ ਦਿੱਤਾ ਆ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜਦੋਂ ਅਸੀਂ ਕਥਾ ਨਹੀਂ ਸੁਣੀ, ਗੁਰੂ ਦੀ ਵਿਚਾਰ ਨੂੰ ਨਹੀਂ ਸਰਵਣ ਕੀਤਾ, ਤੇ ਜਿੱਥੇ ਅਸੀਂ ਨਹੀਂ ਨਾ ਸੱਚ ਬੋਲਣਾ ਉੱਥੇ ਅਸੀਂ ਸੱਚ ਬੋਲ ਦਿੰਦੇ ਹਾਂ। ਗੰਗੂ ਨੂੰ ਕੋਈ ਲੋੜ ਨਹੀਂ ਸੀ ਸੱਚ ਬੋਲਣ ਦੀ ਕਿ ਮੈਂ ਸੱਚ ਬੋਲ ਕੇ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਵਾ ਦੇਵਾਂ, ਪਰ ਉਹਨੇ ਸੱਚ ਬੋਲਿਆ। ਅਗਿਆਨਤਾ ਉਹਦੇ ਅੰਦਰ, ਲੋਭ ਸੀ ਉਹਦੇ ਅੰਦਰ। ਜੇ ਉਹਨੇ ਕਿਤੇ ਸੱਚੇ ਮਨ ਦੇ ਨਾਲ ਕਥਾ ਸਰਵਣ ਕੀਤੀ ਹੁੰਦੀ, ਉਪਦੇਸ਼ ਸੁਣਿਆ ਹੁੰਦਾ, ਤੇ ਗੁਰਮੁਖ ਪਿਆਰਿਓ ਕਦੀ ਸੱਚ ਨਾ ਬੋਲਦਾ। ਤੇ ਕਈ ਜਗ੍ਹਾ ਜਿਹੜੇ ਗੁਰਮੁਖ ਪਿਆਰੇ ਨੇ ਕਥਾ ਸੁਣਦੇ ਨੇ ਗੁਰੂ ਕੇ ਸਿਧਾਂਤ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਆ, ਕਈ ਜਗ੍ਹਾ ਝੂਠ ਬੋਲ ਕੇ ਵੀ ਭਲਾ ਕਰ ਦਿੰਦੇ ਨੇ। ਜਿਸ ਤਰ੍ਹਾਂ ਨਬੀ ਖਾਂ ਤੇ ਗਣੀ ਖਾਂ ਨੇ ਦੇਖੋ ਉਹਨਾਂ ਝੂਠ ਬੋਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉੱਚਦੇ ਪੀਰ ਨੇ, ਇਹੋ ਜਿਹੇ ਝੂਠ ਨੂੰ ਤੇ ਮੁਬਾਰਕ ਆ। ਇਹੋ ਜਿਹੇ ਝੂਠ ਤੇ ਬਾਰ ਬਾਰ ਬੋਲਣੇ ਚਾਹੀਦੇ ਨੇ ਜਿਹਦੇ ਨਾਲ ਕਿਸੇ ਦਾ ਭਲਾ ਹੋ ਜਾਵੇ। ਆਪਣੇ ਸਵਾਰਥ ਵਾਸਤੇ ਝੂਠ ਬੋਲਦਾ ਆ ਯੁਧਿਸ਼ਠਰ ਮਹਾਭਾਰਤ ਦੇ ਜੰਗ ਦੇ ਵਿੱਚ, ਕਿਉਂਕਿ ਉਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਸੁਣੀ। ਆਪਣੇ ਸਵਾਰਥ ਵਾਸਤੇ ਕਹਿੰਦਾ ਆ ਆਪਣੇ ਗੁਰੂ ਦਰੋਣਾਚਾਰੀਆ ਨੂੰ ਕਿ ਅਸੋ ਥਾਮਾ ਮਰ ਗਿਆ ਆ। ਉਹਨੇ ਜਦੋਂ ਇਹ ਗੱਲ ਸੁਣੀ ਕਿ ਮੇਰਾ ਪੁੱਤ ਮਰ ਗਿਆ ਆ, ਉਹਨੇ ਹਥਿਆਰ ਹੀ ਸੁੱਟ ਦਿੱਤੇ। ਉਹਨੇ ਹਥਿਆਰ ਸੁੱਟ ਦਿੱਤੇ ਤੇ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ। ਆਪਾਂ ਸਾਰਿਆਂ ਨੇ ਮਹਾਭਾਰਤ 'ਚ ਦੇਖਿਆ ਆ। ਉਹ ਗੁਰਮੁਖ ਪਿਆਰਿਓ ਬੋਲਿਆ ਹੋਇਆ ਸੱਚ ਜਾਂ ਬੋਲਿਆ ਹੋਇਆ ਜਿਹੜਾ ਝੂਠ ਆ ਉਹ ਮਾੜਾ ਆ। ਉਹਨੇ ਝੂਠ ਬੋਲਿਆ ਵੀ ਅਸੋ ਥਾਮਾ ਮਰ ਗਿਆ, ਇਹ ਝੂਠ ਪਾਪ ਸੀ। ਇੱਧਰੋਂ ਹੁਣ ਗੁਰੂ ਕੀ ਵਿਚਾਰ ਸਰਵਣ ਕੀਤੀ ਆ, ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਉਹ ਇੱਥੇ ਮੱਸੇ ਰੰਗਣ ਨੂੰ ਮਾਰਨ ਵਾਸਤੇ ਆਏ ਨੇ ਤੇ ਉਹਨਾਂ ਨੇ ਝੂਠ ਬੋਲਿਆ ਕਿ ਅਸੀਂ ਪੱਤੀ ਦੇ ਹਾਕਮ ਆ, ਨੰਬਰਦਾਰ ਆ ਤੇ ਤਾਰਨ ਵਾਸਤੇ ਮਾਮਲਾ ਆਏ ਆ। ਉਹਨਾਂ ਦਾ ਝੂਠ ਮੁਬਾਰਕ ਆ ਕਿਉਂਕਿ ਉਹ ਕਿਸੇ ਦੁਸ਼ਟ ਨੂੰ ਸਜ਼ਾ ਦੇ ਰਹੇ ਨੇ। ਉਹ ਆਪਣੇ ਵਾਸਤੇ ਝੂਠ ਨਹੀਂ ਬੋਲ ਰਹੇ, ਸਾਰਿਆਂ ਵਾਸਤੇ ਝੂਠ ਬੋਲ ਰਹੇ ਨੇ। ਇਹੋ ਜਿਹੇ ਝੂਠ ਨੂੰ ਮੁਬਾਰਕ ਆ। ਇਹਨਾਂ ਗੱਲਾਂ ਦਾ ਪਤਾ ਸਾਨੂੰ ਕਿਵੇਂ ਲੱਗੇਗਾ? ਗੁਰੂ ਕੇ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਦੇ ਨਾਲ। ਰਹਾਓ ਦੀ ਪੰਕਤੀ ਦੇ ਵਿੱਚ ਮੇਰੇ ਸਤਿਗੁਰਾਂ ਨੇ ਇਹ ਅੱਜ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰਮੁਖ ਪਿਆਰਿਓ ਗੁਰੂ ਕੀ ਹਜ਼ੂਰੀ ਦੇ ਵਿੱਚ ਆਓ। ਜਾਂ ਤੁਸੀਂ ਦੇਖਦੇ ਜੇ ਕਿ ਅਸੀਂ ਕਿਤੇ ਰੇਲ ਗੱਡੀ ਦੇ ਵਿੱਚ ਜਾ ਰਹੇ ਹਾਂ, ਕਿਤੇ ਬੱਸ 'ਚ ਬੈਠੇ ਹੋਏ ਸਫ਼ਰ ਕਰ ਰਹੇ ਹਾਂ ਅਤੇ ਕਥਾ ਦੇ ਟਾਈਮ 'ਤੇ ਅਸੀਂ ਗੁਰਦੁਆਰਾ ਸਾਹਿਬ 'ਚ ਨਹੀਂ ਪਹੁੰਚ ਸਕਦੇ ਅਤੇ ਸਾਡਾ ਨੇਮ ਭੰਗ ਹੋ ਗਿਆ ਆ, ਇਹ ਵੀ ਵਿਚਾਰਨੀ ਜੇ ਕਰਨੀ। ਇਸ ਵੀ ਵਹਿਮ ਦੇ ਵਿੱਚ ਨਹੀਂ ਪੈਣਾ। ਜੇ ਤੁਸੀਂ ਗੱਡੀ ਦੇ ਵਿੱਚ ਬੈਠੇ ਹੋਏ ਤਾਂ ਉੱਥੇ ਹੀ ਗੁਰੂ ਦੀ ਗੱਲ ਕਰਨੀ ਸ਼ੁਰੂ ਕਰ ਦੇਵੋ। ਜੇ ਤੁਸੀਂ ਕਿਸੇ ਬੱਸ ਦੇ ਵਿੱਚ ਸਫ਼ਰ ਕਰ ਰਹੇ ਜੇ ਤੇ ਤੁਸੀਂ ਉਸ ਬੱਸ ਦੇ ਵਿੱਚ ਬੈਠਿਆ ਹੋਈ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਗੁਰੂ ਦੀ ਗੱਲ ਸੁਣਾ ਸਕਦੇ ਜੇ। ਕੋਈ ਜ਼ਰੂਰੀ ਨਹੀਂ ਤੁਹਾਨੂੰ ਸਟੇਜ ਚਾਹੀਦੀ ਆ ਅਤੇ ਮੈਂ ਕਿ ਤੁਹਾਡੇ ਅੱਗੇ ਲੱਗਿਆ ਹੋਵੇ, ਨਹੀਂ। ਗੁਰੂ ਨਾਨਕ ਸਾਹਿਬ ਜਿੱਥੇ ਖਲੋਂਦੇ ਸਨ ਉੱਥੇ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਸਨ। ਸਤਿਗੁਰਾਂ ਨੇ ਬੜੇ ਪਿਆਰੇ ਬੋਲਣੇ, ਨਾਨਕ ਕੇ ਘਰ ਕੇਵਲ ਨਾਮ, ਕਿ ਗੁਰੂ ਨਾਨਕ ਦੇ ਘਰ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਗੱਲ ਆ, ਇੱਥੇ ਫੋਕਟ ਗੱਲਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਕਿਤੇ ਦੁਕਾਨ ਤੇ ਬੈਠੇ ਹੋਏ ਜੇ ਤੇ ਗੁਰਮੁਖ ਪਿਆਰਿਓ ਪੜ੍ਹੋ ਜੀਵਨ ਭਗਤਾਂ ਦਾ। ਭਗਤ ਨਾਮਦੇਵ ਜੀ ਕੱਪੜੇ ਰੰਗਦੇ ਨੇ, ਕਿਤੇ ਉੱਥੇ ਗੁਰਬਾਣੀ ਦਾ ਪ੍ਰਕਾਸ਼ ਜਾਂ ਵੇਦਾਂ ਦਾ ਪ੍ਰਕਾਸ਼ ਨਹੀਂ ਹੋਇਆ ਪਿਆ, ਧਰਮ ਗ੍ਰੰਥ ਨਹੀਂ ਉੱਥੇ ਰੱਖੇ ਹੋਏ। ਜਿਹੜਾ ਕੋਈ ਗੁਰਮੁਖ ਪਿਆਰਾ ਕੱਪੜੇ ਰੰਗਾਉਣ ਵਾਸਤੇ ਆਉਂਦਾ ਆ, ਭਗਤ ਨਾਮਦੇਵ ਜੀ ਕੱਪੜਿਆਂ ਦੇ ਨਾਲ ਨਾਲ ਉਹਦਾ ਮਨ ਵੀ ਰੰਗ ਦਿੰਦੇ ਨੇ। ਜੇ ਕੋਈ ਗੁਰਮੁਖ ਪਿਆਰਾ ਰਵਿਦਾਸ ਭਗਤ ਜੀ ਦੇ ਕੋਲ ਜੁੱਤੀਆਂ ਗਣਾਉਣ ਵਾਸਤੇ ਆਉਂਦਾ ਆ, ਉਹ ਆਪਣੀ ਦੁਕਾਨ ਤੇ ਬੈਠਾ ਹੋਇਆ ਹੀ ਭਗਤ ਰਵਿਦਾਸ ਉਹਦਾ ਮਨ ਵੀ ਪਰਮਾਤਮਾ ਦੇ ਨਾਲ ਗੰਢ ਦਿੰਦੇ ਨੇ। ਜੇ ਕੋਈ ਗੁਰਮੁਖ ਪਿਆਰਾ ਕਬੀਰ ਸਾਹਿਬ ਦੇ ਕੋਲ ਕੱਪੜੇ ਬੁਣਨ ਵਾਸਤੇ ਲੈ ਕੇ ਜਾਂਦਾ ਹੈ, ਗੁਰਮੁਖ ਪਿਆਰੇ ਉੱਥੇ ਕੋਈ ਮੰਦਿਰ ਥੋੜ੍ਹਾ ਆ, ਕੋਈ ਮਸਜਿਦ ਥੋੜ੍ਹਾ, ਕੋਈ ਗੁਰਦੁਆਰਾ ਥੋੜ੍ਹਾ ਆ, ਭਗਤ ਕਬੀਰ ਜੀ ਉੱਥੇ ਬੈਠਿਆ ਹੋਇਆ ਹੀ ਆਪਣੇ ਕੰਮ ਦੇ ਨਾਲ ਨਾਲ ਅਗਲੇ ਦਾ ਮਨ ਵੀ ਪਰਮਾਤਮਾ ਦੇ ਨਾਲ ਬੁਣ ਦਿੰਦੇ ਨੇ। ਇਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਦੀ ਮੈਂ ਇਹ ਗੱਲ ਨਹੀਂ ਕਹਿ ਰਿਹਾ, ਅਸੀਂ ਕਿਤੇ ਜ਼ਰੂਰੀ ਕਾਰਜ ਵਾਸਤੇ ਕੰਮ ਵਾਸਤੇ ਜਾ ਰਹੇ ਹਾਂ ਅਤੇ ਬਜਾਏ ਬੱਸਾਂ ਦੇ ਵਿੱਚ ਉਹ ਲੱਚਰ ਗੀਤ ਸੁਣਨ ਦੇ ਨਾਲ, ਕਿਉਂਕਿ ਪੰਜਾਬ 'ਤੇ ਹੈ ਗੁਰੂ ਪੀਰਾਂ ਦੀ ਧਰਤੀ, ਅਸੀਂ ਸਿੱਖ ਹਾਂ, ਉੱਥੇ ਬੈਠਿਆ ਹੋਇਆ ਬੱਸ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਗੱਲ ਕਰੋ, ਗੁਰੂ ਦੀਆਂ ਕਥਾ ਕਹਾਣੀਆਂ ਉਹਨਾਂ ਦੇ ਨਾਲ ਸ਼ੁਰੂ ਕਰੋ, ਉਹਨਾਂ ਦਾ ਵੀ ਟਾਈਮ ਜਿਹੜਾ ਹੈ ਗੁਰਮੁਖ ਪਿਆਰੇ ਇਸ ਤਰੀਕੇ ਦੇ ਨਾਲ ਸਫਲਿਆ ਕਰੋ। ਅੱਜ ਅਸੀਂ ਦੁਕਾਨਾਂ ਨੂੰ ਵਪਾਰ ਬਣਾ ਲਿਆ ਆ ਅਤੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਕਹੀ ਆ, ਤੁਹਾਡੀਆਂ ਦੁਕਾਨਾਂ ਹੀ ਤੁਹਾਡਾ ਗੁਰਦੁਆਰਾ ਹੋਣਾ ਚਾਹੀਦੀਆਂ ਨੇ, ਤੁਹਾਡਾ ਘਰ ਹੀ ਜਿਹੜਾ ਹੈ ਨਾ ਗੁਰਮੁਖ ਪਿਆਰਿਓ ਗੁਰਦੁਆਰਾ ਹੋਣਾ ਚਾਹੀਦਾ ਆ। ਤੁਸੀਂ ਆਪਣੇ ਘਰ ਦੇ ਵਿੱਚ ਬੈਠਿਆ ਹੋਇਆ ਆਪਣੇ ਬੱਚਿਆਂ ਨੂੰ ਇਹ ਤਾਂ ਦੱਸ ਸਕਦੇ ਜੇ ਕਿ ਛੋਟੇ ਸਾਹਿਬਜ਼ਾਦਿਆਂ ਨੇ ਕਿਉਂ ਸ਼ਹੀਦ ਕਰਵਾ ਲਿਆ ਆਪਣੇ ਆਪ ਨੂੰ, ਤੁਸੀਂ ਆਪਣੇ ਬੱਚਿਆਂ ਨੂੰ ਘਰ ਬੈਠਿਆਂ ਹੋਇਆਂ ਪ੍ਰਸ਼ਾਦਾ ਛਕਣ ਲੱਗਿਆਂ ਇਹ ਤਾਂ ਦੱਸ ਸਕਦੇ ਜਿਹਨੇ ਕਿ ਭਾਈ ਤਾਰੂ ਸਿੰਘ ਨੇ ਆਪਣੀ ਖੋਪੜੀ ਕਿਉਂ ਲਵਾ ਲਈ ਹੈ। ਸਾਡੇ ਤੇ ਬੱਚਿਆਂ ਨੂੰ ਇਹ ਵੀ ਨਹੀਂ ਗਾ ਪਤਾ। ਛੋਟੇ ਛੋਟੇ ਬੱਚੇ ਆਪਣੇ ਦਾਸ ਦੇ ਨਾਲ ਜਿਹੜੀ ਹੱਦ ਬੀਤੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ, ਉਹ ਗੁਰਾਹੀ ਕਰਨ ਵਾਸਤੇ ਆਏ ਗਲੀ ਦੇ ਵਿੱਚ ਅਤੇ ਉਹਨਾਂ ਨੇ ਆਣ ਕੇ ਆਖਿਆ ਕਿ ਅਸੀਂ ਮਾਇਆ ਇਕੱਠੀ ਕਰ ਰਹੇ ਹਾਂ। ਮੈਂ ਪੁੱਛਿਆ ਵੀ ਕਾਰਨ ਕੀ, ਕਹਿਣ ਲੱਗੇ ਜੀ ਛਬੀਲ ਲਗਾਉਣੀ ਅਸੀਂ। ਮੈਂ ਆਖਿਆ ਜੀ ਛਬੀਲ ਆਪਾਂ ਲਗਾਉਣੀ ਹੈ, ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਹੈ। ਮੈਂ ਆਖਿਆ ਵੀ ਮੁਬਾਰਕ ਹੈ ਬੱਚਿਓ, ਤੁਹਾਨੂੰ ਬਹੁਤ ਸੋਹਣੀ ਗੱਲ ਆ, ਪਰ ਮੈਂ ਆਖਿਆ ਥੋੜ੍ਹਾ ਥੋੜ੍ਹਾ ਇਹਦੇ ਨਾਲ ਛਬੀਲ ਲਗਾਉਣ ਦੇ ਨਾਲ ਕਿਤੇ 5-10 ਮਿੰਟ ਬੈਠ ਕੇ ਕਿਸੇ ਗੁਰਮੁਖ ਪਿਆਰੇ ਦੇ ਕੋਲੋਂ ਇਹ ਵੀ ਜ਼ਰੂਰ ਸੁਣ ਲਓ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦ ਕਿਹੜੀ ਗੱਲੋਂ ਹੋਏ ਸਨ। ਜੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਨਾ ਤੇ ਠੀਕ ਹੈ, ਤੁਸੀਂ ਚੰਗਾ ਕੰਮ ਕਰ ਰਹੇ ਆ, ਤੁਹਾਡੇ ਚਿਹਰੇ ਦੇ ਉੱਤੇ ਦਾੜੀ ਨਹੀਂ ਹੈਗੀ, ਕੇਸ ਤੁਹਾਡੇ ਕਤਲ ਹੋਏ ਹੋਏ ਨੇ। ਜੇ ਕਿਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਆਪਣੇ ਕੇਸ ਦੇ ਦਾਰੇ ਕਤਲ ਨਾ ਕਰਾਏ ਹੁੰਦੇ। ਤੁਹਾਨੂੰ ਖੁਸ਼ੀ ਹੁੰਦੀ ਸਿੱਖ ਬਣਨ ਦੇ ਵਿੱਚ, ਤੁਹਾਨੂੰ ਮਾਣ ਹੁੰਦਾ ਵੀ ਮੈਂ ਅਸੀਂ ਸਿੱਖ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ। ਅੱਜ ਗੁਰਮੁਖ ਪਿਆਰਿਓ, ਅਸੀਂ ਆਪਣੇ ਬੱਚਿਆਂ ਦੇ ਨਾਲ ਇਸ ਗੱਲ ਦੀ ਸਾਂਝ ਪਾਈਏ ਕਿ ਬਾਬਾ ਦੀਪ ਸਿੰਘ ਜੀ ਕਿਉਂ ਸ਼ਹੀਦ ਹੋਏ ਆਪਣੇ ਗੁਰਧਾਮਾਂ ਵਾਸਤੇ। ਉਹਨਾਂ ਨੇ ਤੇ ਗੁਰਧਾਮਾਂ ਵਾਸਤੇ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਵਾਸਤੇ ਸੀਸ ਤਲੀ ਤੇ ਰੱਖ ਲਿਆ ਸੀ, ਪਰ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਵੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਘੋਰ ਅਨਾਦਰੀ ਨਰਾਦਰੀ ਜਿਹੜੀ ਆ ਪਨਿਹਾਰਿਆਂ ਵਾਲਿਆਂ ਵਰਗੇ ਕਰੀ ਜਾ ਰਹੇ ਨੇ, ਅੱਗਾਂ ਲਗਾਈਆਂ ਜਾ ਰਹੀਆਂ ਤੇ ਅੱਜ ਸਾਡੇ ਲੂੰ ਕੰਢੇ ਵੀ ਖੜੇ ਨਹੀਂ ਹੁੰਦੇ। ਕੋਈ ਸਮਾਂ ਸੀ ਅਸੀਂ ਆਪਣੀਆਂ ਹੱਸ ਹੱਸ ਕੇ ਜਾਨਾਂ ਗੁਰੂ ਵਾਸਤੇ ਵਾਰ ਦਿੱਤੀਆਂ ਸੀ, ਇਹਦਾ ਕਾਰਨ ਕੀ ਆ? ਅਸੀਂ ਆਪਣੇ ਇਤਿਹਾਸ ਦੇ ਨਾਲੋਂ ਟੁੱਟ ਗਏ ਹਾਂ। ਅਸੀਂ ਗੁਰੂ ਦਾ ਅੱਜ ਜੋ ਹੁਕਮਨਾਮਾ ਸਾਨੂੰ ਪ੍ਰਾਪਤ ਹੋਇਆ ਆ, ਉਪਦੇਸ਼ ਪ੍ਰਾਪਤ ਹੋਇਆ, ਇਹਦੀ ਅਹਿਮੀਅਤ ਨੂੰ ਨਹੀਂ ਸਮਝਿਆ। ਅਸੀਂ ਕਿਤੇ ਕਥਾ ਕਹਾਣੀਆਂ ਕੀਤੀਆਂ ਹੀ ਨਹੀਂ ਹੈ। ਹਲੂਣਾ ਨਾਮ ਦੀ ਇੱਕ ਛੋਟੀ ਜਿਹੀ ਕਿਤਾਬ ਜਿਹੜੀ ਆ ਸਿੱਖ ਮਿਸ਼ਨਰੀ ਕਾਲਜ ਵਾਲੇ ਵੀਰਾਂ ਨੇ ਛਪਾਈ ਆ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਪਾਦਰੀ ਦੀ ਗੱਲ ਜਿਹੜੀ ਲਿਖੀ ਹੋਈ ਹੈ। ਕਹਿਣ ਲੱਗਾ ਉਹ ਲੇਖਕ ਲਿਖਦਾ ਆ ਕਿ ਮੈਂ ਜਦੋਂ ਇੰਗਲੈਂਡ ਦੇ ਵਿੱਚ ਗਿਆ, ਇੱਕ ਪਾਦਰੀ ਉੱਥੋਂ ਦਾ ਮੈਨੂੰ ਕਹਿਣ ਲੱਗਾ, ਗੁਰੂ ਕੇ ਸਿੱਖੋ ਤੁਸੀਂ 2 ਕਰੋੜ ਦੇ 2 ਕਰੋੜ ਹੀ ਨਰਕਾਂ ਨੂੰ ਜਾਓਗੇ। ਤੇ ਉਹ ਕਹਿਣ ਲੱਗਾ, ਮੈਂ ਹੈਰਾਨ ਹੋ ਗਿਆ ਕਿ ਕਿਉਂ ਨਰਕਾਂ ਨੂੰ ਜਾਵਾਂਗੇ। ਉਹ ਕਹਿਣ ਲੱਗਾ, ਦੇਖ ਲਵੋ ਇੱਧਰ ਈਸਾ ਜੀ ਇਕੱਲੇ ਸ਼ਹੀਦ ਹੋਏ ਆ, ਤੇ ਅਸੀਂ ਸਾਰੇ ਸੰਸਾਰ ਤੇ ਸ਼ਾਹੀ ਜਾ ਰਹੇ ਹਾਂ, ਤੇ ਮੈਂ ਤੇ ਤੁਹਾਡਾ ਇਤਿਹਾਸ ਪੜ੍ਹ ਕੇ ਦੇਖਿਆ, ਪੰਜਾਬ ਦੀ ਇੱਕ ਇੱਕ ਕੁਰਬਾਨੀ ਦੇ ਲਹੂ ਦੇ ਨਾਲ ਰੰਗੀ ਹੋਈ ਆ, ਤੇ ਤੁਸੀਂ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਹੀ ਜਿਹੜੀਆਂ ਨੇ ਭੁਲਾ ਦਿੱਤੀਆਂ ਨੇ। ਕਹਿੰਦਾ ਮੈਨੂੰ ਤੇ ਇਸ ਗੱਲ ਦੇ ਉੱਤੇ ਵੀ ਰਾਂਝਾ ਕਿ ਤੁਸੀਂ ਆਪਣੇ ਸਿਧਾਂਤ ਨੂੰ ਸੰਸਾਰ ਨੂੰ ਵੰਡਣ ਦੀ ਬਜਾਏ ਆਪਣੇ ਬੱਚਿਆਂ ਨੂੰ ਹੀ ਨਹੀਂ ਦੱਸਿਆ ਕਿ ਤੁਹਾਡੇ ਸ਼ਹੀਦ ਸਿੰਘ ਨੇ ਉਹਨਾਂ ਨੇ ਕਿਉਂ ਸ਼ਹੀਦੀਆਂ ਦਿੱਤੀਆਂ ਨੇ, ਕਿਉਂ ਬੰਦ ਬੰਦ ਕਟਵਾਲਿਆ ਆ ਭਾਈ ਮਨੀ ਸਿੰਘ ਨੇ, ਕਿਉਂ ਆਰੇ ਦੇ ਨਾਲ ਚਰਵਾਲਿਆ ਆ ਭਾਈ ਮਤੀ ਦਾਸ ਨੇ। ਇਹ ਕਥਾ ਕਹਾਣੀਆਂ ਕਿੰਨੇ ਸੁਣਾਉਣੀਆਂ ਨੇ, ਨਾ ਤੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਜੇ, ਨਾ ਇਹ ਟਕਸਾਲੀ ਵੀਰਾਂ ਦੀ ਜ਼ਿੰਮੇਵਾਰੀ ਜੇ, ਤੇ ਨਾ ਇਹ ਮਿਸ਼ਨਰੀ ਕਾਲਜ ਵਾਲੇ ਵੀਰਾਂ ਦੀ ਜ਼ਿੰਮੇਵਾਰੀ ਜੇ। ਇਹ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਹਲਕੀਆਂ ਕਥਾ ਕਹਾਣੀਆਂ ਕਰਿਆ ਕਰੋ ਤੇ ਸ਼ਹੀਦ ਸਿੰਘਾਂ ਦੇ ਜੀਵਨ ਉਹਨਾਂ ਨੂੰ ਸੁਣਾਇਆ ਕਰੋ। ਸ਼ਾਮਾਂ ਦੇ ਸਮੇਂ ਦੇ ਉੱਤੇ ਜੇ ਅਸੀਂ ਬਹੁਤਾ ਸਮਾਂ ਨਹੀਂ ਤੇ ਘੱਟੋ ਘੱਟ 15 ਮਿੰਟ ਕੱਢ ਲਿਆ ਕਰੀਏ ਨਾ ਰੋਜ਼ਾਨਾ ਹੀ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਆਖਿਆ ਕਰੀਏ ਕਿ ਸਾਡੇ ਕੋਲੋਂ ਸਿੱਖ ਧਰਮ ਬਾਰੇ ਸਵਾਲ ਜਵਾਬ ਸਾਡੇ ਨਾਲ ਕਰੋ, ਸਾਡੇ ਬੱਚਿਓ ਅਸੀਂ ਤੁਹਾਨੂੰ ਸਿੱਖ ਧਰਮ ਦੇ ਸਵਾਲਾਂ ਬਾਰੇ ਅਸੀਂ ਜਵਾਬ ਤੁਹਾਨੂੰ ਦਈਏ। ਆਪਣੇ ਘਰਾਂ ਦਾ ਸ਼ਿੰਗਾਰ ਆ ਨਾਵਲ ਤੇ ਆ ਗੰਦੀਆਂ ਸੀੜੀਆਂ ਨਾ ਬਣਾਓ, ਆਪਣੇ ਘਰਾਂ ਦਾ ਸ਼ਿੰਗਾਰ ਬਣਾਓ। ਗੁਰਬਾਣੀ ਦੀਆਂ ਪੋਥੀਆਂ, ਚੰਗੇ ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਆਪਣੇ ਘਰ ਦੇ ਵਿੱਚ ਰੱਖੋ, ਇੱਕ ਘਰ ਦੇ ਵਿੱਚ ਲਾਇਬ੍ਰੇਰੀ ਬਣਾਓ ਆਪਣੀ। ਸਾਡੀਆਂ ਵਿਦਵਾਨਾਂ ਦਾ ਲਿਖਿਆ ਹੋਇਆ ਲਿਟਰੇਚਰ ਜਿਹੜਾ ਉਹ ਸਾਡੇ ਘਰਾਂ ਦੇ ਵਿੱਚ ਹੋਣਾ ਚਾਹੀਦਾ ਹੈ, ਤੇ ਜਦੋਂ ਸਮਾਂ ਮਿਲੇ ਸਾਡੇ ਬੱਚੇ ਗੁਰਮੁਖ ਪਿਆਰੇ ਉਹ ਧਾਰਮਿਕ ਕਿਤਾਬਾਂ ਪੜ੍ਹ ਸਕਣ। ਇਹ ਮੀਡੀਆ ਦਾ ਖਹਿੜਾ ਛੱਡੋ, ਇਹ ਟੈਲੀਵਿਜ਼ਨਾਂ ਦੇ ਨਾਲ ਜੁੜਨਾ ਛੱਡੋ ਗੁਰਮੁਖ ਪਿਆਰਿਓ। ਮੈਂ ਇਹ ਨਹੀਂ ਕਹਿ ਰਿਹਾ ਬਹੁਤ ਮਾੜੀਆਂ ਗੱਲਾਂ ਆਉਂਦੀਆਂ ਨੇ, ਚੰਗੀਆਂ ਗੱਲਾਂ ਵੀ ਟੈਲੀਵਿਜ਼ਨ ਦੇ ਵਿੱਚ ਆਉਂਦੀਆਂ ਨੇ। ਸਾਨੂੰ ਗਿਆਨ ਲੈਣਾ ਚਾਹੀਦਾ ਹੈ ਸੰਸਾਰ ਦਾ, ਪਰ ਆਪਾਂ ਸਿਰਫ ਟੈਲੀਵਿਜ਼ਨ ਦੇ ਨਾਲ ਹੀ ਨਾ ਜੁੜ ਕੇ ਰਹਿ ਜਾਈਏ। ਗੁਰੂ ਦਾ ਜਿਹੜਾ ਅੱਜ ਉਪਦੇਸ਼ ਆਇਆ ਨਾ, ਇਹਦੇ ਤੇ ਜੇ ਜ਼ਿਆਦਾ ਸਮਾਂ ਨਹੀਂ ਤੇ ਘੱਟੋ ਘੱਟ 15 ਕੁ ਮਿੰਟ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਸਾਰੇ ਪਰਿਵਾਰ ਦੇ ਨਾਲ ਜਾਂ ਆਂਢੀਆਂ ਗੁਆਂਢੀਆਂ ਦੇ ਨਾਲ ਕਿਤੇ ਗੁਰੂ ਦੀ ਗੱਲ ਜ਼ਰੂਰ ਕਰ ਲਿਆ ਕਰੀਏ। ਇਹ ਅੱਜ ਸਾਨੂੰ ਸਤਿਗੁਰਾਂ ਨੇ ਰਹਾਓ ਦੀ ਪੰਕਤੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਗੁਰਮੁਖ ਪਿਆਰਿਓ ਤੇ ਗੁਰੂ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਸਿੱਖਿਆ ਦੇ ਰਹੇ ਨੇ, ਆਓ ਆਪਾਂ ਸਾਰੇ ਹੀ ਸਾਵਧਾਨ ਹੋਈਏ, ਮਨ ਦੇ ਵਿੱਚੋਂ ਸੰਕਲਪਾਂ ਵਿਕਲਪਾਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸੰਗਤ ਦੇ ਵਿੱਚ ਬੈਠ ਕੇ ਤੇ ਇੱਕ ਵਾਰ ਸਾਰੀ ਸੰਗਤ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ।
ਬਿਲਾਵਲ ਮਹੱਲਾ ਪੰਜਵਾਂ। ਸੰਤਨ ਕਾ ਸੁਣੀਐ ਤੋ ਪ੍ਰਭ ਕੀ ਬਾਤ।
ਇਹ ਬਿਲਾਵਲ ਜਿਹੜਾ ਆ ਐਸੇ ਵੇਲੇ ਗਾਇਆ ਜਾਣ ਵਾਲਾ ਰਾਗ ਆ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬਿਲਾਵਲ ਦੀ ਚੌਂਕੀ ਦਾ ਬਕਾਇਦਾ ਕੀਰਤਨ ਹੁੰਦਾ ਹੈ। ਗੁਰਮੁਖ ਪਿਆਰਿਓ, ਇਸ ਰਾਗ ਦੇ ਵਿੱਚ ਵਿਦਵਾਨ ਜਿਹੜੇ ਨੇ ਇਹਨੂੰ ਵਲਵਲਿਆਂ ਦਾ ਰਾਗ ਵੀ ਕਹਿੰਦੇ ਨੇ, ਖੁਸ਼ੀਆਂ ਖੇੜਿਆਂ ਦਾ ਰਾਗ। ਹਰ ਉੱਤਮ ਹਰ ਤਬ ਕਾਵਿਆ ਕਰਨਾਦ ਬਿਲਾਵਲ ਰਾਗ, ਖੁਸ਼ੀਆਂ ਖੇੜਿਆਂ ਦਾ ਰਾਗ। ਇਹ ਖੁਸ਼ੀਆਂ ਖੇੜੀਆਂ ਖੇੜੇ ਜਿਹੜੇ ਨੇ ਨਾ ਤੇ ਸਾਨੂੰ ਆ ਨਾਟਕ ਨਾ ਆ ਬਾਹਰਲੇ ਰੰਗ ਰੂਪ ਵੇਖ ਕੇ ਆਉਣਗੀਆਂ। ਇਹ ਖੁਸ਼ੀਆਂ ਸਾਨੂੰ ਮਿਲਣਗੀਆਂ ਕਿਸ ਤਰ੍ਹਾਂ, ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੀ ਸੰਗਤ ਦੇ ਵਿੱਚੋਂ ਹਾਸਲ ਹੋਣਗੀਆਂ। ਇਸ ਰਾਗ ਦੇ ਵਿੱਚ ਬਿਲਾਵਲ ਦੇ ਵਿੱਚ ਪੰਜਵੇਂ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਸਤਿਗੁਰੂ ਉਹ ਬਖਸ਼ਿਸ਼ ਕਰਦੇ ਨੇ।
ਸੰਤਨ ਕਾ ਸੁਣੀਐ ਤੋ ਪ੍ਰਭ ਕੀ ਬਾਤ।
ਜਿਸ ਤਰ੍ਹਾਂ ਨਾ ਹਰ ਇੱਕ ਚੀਜ਼ ਹੀ ਬਾਜ਼ਾਰ ਦੇ ਵਿੱਚ ਨਕਲੀ ਚੀਜ਼ ਜਿਹੜੀ ਬੜੀ ਛੇਤੀ ਆ ਜਾਂਦੀ ਹੈ, ਇਸ ਤਰ੍ਹਾਂ ਹੀ ਗੁਰੂ ਸਾਹਿਬ ਦੀ ਨਕਲ, ਬਹੁਤ ਸਾਰੇ ਨਕਲੀ ਗੁਰੂ ਵੀ ਖੜੇ ਹੋ ਗਏ। ਗੁਰਬਾਣੀ ਦੇ ਵਿੱਚ ਤਿੰਨ ਜਿਹੜੇ ਲਫ਼ਜ਼ ਨੇ ਨਾ, ਸਾਧ ਸੰਤ ਤੇ ਬ੍ਰਹਮ ਗਿਆਨੀ, ਸੁਖਮਨੀ ਸਾਹਿਬ ਦੀ ਬਾਣੀ ਬੜੀ ਸੁਖੈਣ ਆ ਤੇ ਤਕਰੀਬਨ ਹਰ ਗੁਰੂ ਕਾ ਸਿੱਖ ਪੜ੍ਹਦਾ ਆ। ਇਹਦੇ ਤੋਂ ਹੀ ਸਿੱਖਿਆ ਲੈ ਲਈਏ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ ਆ ਤੇ ਸਾਧ ਜਿਹੜਾ ਆ ਉਹ ਕਿਹੋ ਜਿਹਾ ਹੁੰਦਾ ਆ। ਅਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਾਧ ਉਹ ਹੁੰਦੇ ਨੇ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਕੰਮ ਬੜੇ ਸਾਫ਼ ਹੋਣ, ਪਵਿੱਤਰ ਹੋਣ, ਉਹਨੂੰ ਸਾਧ ਕਹਿੰਦੇ ਨੇ। ਤੇ ਬ੍ਰਹਮ ਗਿਆਨੀ ਦੇ ਸੰਬੰਧ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਬ੍ਰਹਮ ਗਿਆਨੀ ਆ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਆ, ਤੇ ਸੰਤ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਕਿ ਜਿਹੜਾ ਹਰ ਵੇਲੇ ਧਨ ਸੇ ਸਹੀ ਨਾਨਕਾ, ਜਿਹਨਾਂ ਸਾਸ ਗ੍ਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੇ ਹੀ ਸੰਤ। ਸੰਤ ਉਹ ਹੁੰਦੇ ਨੇ। ਭਾਈ ਗੁਰਦਾਸ ਜੀ ਦੇ ਕੋਲੋਂ ਪੁੱਛੀਏ ਤੇ ਉਹ ਕਹਿੰਦੇ ਨੇ ਇੱਕ ਸਿੱਖ ਦੋਏ ਸਾਧ ਸੰਗ, ਕੱਲਾ ਜਿਹੜਾ ਨਾ ਉਹ ਸਿੱਖ ਹੀ ਆ। ਪਰ ਦੇਖਣ ਦੇ ਵਿੱਚ ਆਇਆ ਕਿ ਪਿਛਲੀ ਸਦੀ ਜਿਹੜੀ ਲੰਘ ਕੇ ਗਈ ਆ ਨਾ, ਇਸ ਅੱਧੀ ਸਦੀ ਦੇ ਉੱਤੋਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਨਾ ਸੰਤਵਾ ਤੇ ਡੇਰੇ ਉੱਠੇ ਨੇ। ਮੈਂ ਅਸਲੀ ਸੰਤਾਂ ਦੀ ਨਿੰਦਿਆ ਨਹੀਂ ਕਰ ਰਿਹਾ, ਸੰਤਾਂ ਤੋਂ ਬਿਨਾਂ ਤੇ ਰਾਹ ਦੱਸਣ ਵਾਲਾ ਹੀ ਕੋਈ ਨਹੀਂ। ਮੈਂ ਨਕਲੀਆਂ ਦੀ ਗੱਲ ਕਰ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਨਕਲੀ ਚੀਜ਼ ਵਸਤੂ ਉਸੇ ਵੇਲੇ ਬੜੀ ਆਉਂਦੀ ਆ ਤੇ ਨਕਲੀ ਸੰਤ ਬੜੇ ਇਕੱਠੇ ਹੋ ਗਏ ਨੇ, ਜਿਹੜੇ ਦੂਸਰਿਆਂ ਦੇ ਨਾਲੋਂ ਤੋੜ ਤੋੜ ਕੇ ਆਪਣੇ ਨਾਲ ਜੋੜੀ ਜਾ ਰਹੇ ਨੇ। ਗੁਰੂ ਦੇ ਨਾਲ ਨਹੀਂ ਜੇ ਜੋੜਦੇ, ਆਪਣੇ ਨਾਲ ਜ਼ਿਆਦਾ ਜੋੜਦੇ। ਹੁਣ ਦੇਖੋ ਕਿ ਤਕਰੀਬਨ ਸੰਤਾਂ ਦੇ ਡੇਰਿਆਂ ਦੇ ਵਿੱਚ ਸੰਤਾਂ ਦੀਆਂ ਬਰਸੀਆਂ ਤੇ ਮਨਾਈਆਂ ਜਾ ਰਹੀਆਂ, ਪਰ ਕਦੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਹੀਂ ਜੇ ਮਨਾਇਆ ਜਾ ਰਿਹਾ। ਜੇ ਮਨਾਇਆ ਵੀ ਜਾਂਦਾ ਤੇ ਉਹਨੂੰ ਇੰਨਾ ਹਾਈਲਾਈਟ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਬਰਸੀਆਂ ਦੇ ਅਸੀਂ ਥਾਂ ਥਾਂ ਦੇ ਉੱਤੇ ਪੋਸਟਰ ਵੇਹਨੇ ਆ, ਇਸ਼ਤਿਹਾਰ ਛਪੇ ਵੇਹਨੇ ਆ। ਕਦੀ ਕਿਸੇ ਡੇਰੇ ਵੱਲੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ, ਹਾਂ ਥੋੜੇ ਦਿਨ ਹੋਏ ਆ ਟੈਲੀਵਿਜ਼ਨ ਦੇ ਵਿੱਚ ਕਿਸੇ ਸੰਤ ਦੀ ਆਲੇ ਡਾਰੀ ਸੀ ਕਿ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਆ, ਪਰ ਸੱਚ ਜਾਣਿਓ ਮੈਨੂੰ ਇੰਨਾ ਚਵਾਂ ਸਮਾਂ ਹੋ ਗਿਆ ਟੀਵੀ ਵੇਹਨਿਆ। ਪਰ ਕਦੀ ਕਿਸੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਨੂੰ ਮਨਾਉਣ ਵਾਸਤੇ ਜਾਂ ਉਹਨਾਂ ਦਾ ਜੋਤੀ ਜੋਤ ਸਮਾਉਣ ਵਾਲਾ ਦਿਨ ਮਨਾਉਣ ਵਾਸਤੇ ਟੀਵੀ ਤੇ ਐਡ ਨਹੀਂ ਕਦੀ ਦਿੱਤੀ। ਸੰਤਾਂ ਦੀਆਂ ਬੜੀਆਂ ਆਉਂਦੀਆਂ ਨੇ, ਕਿਉਂ ਕਿਉਂ ਅਸੀਂ ਡੇਰਿਆਂ ਦੇ ਨਾਲ ਜੁੜਦੇ ਜਾ ਰਹੇ ਹਾਂ, ਕਿਉਂ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਦੇ। ਫਿਰ ਹਰ ਬੰਦਾ ਇਹ ਗੱਲ ਕਹਿੰਦਾ ਆ ਕਿ ਜਿਹੜੇ ਮੇਰੇ ਸੰਤ ਨੇ ਨਾ ਬੜੇ ਕਰਾਮਾਤੀ ਨੇ, ਸਰਵ ਕਲਾ ਸਮਰੱਥ, ਇੱਥੋਂ ਤੱਕ ਕਹਿਣ ਵਾਸਤੇ ਜਾਂਦੇ ਜੇ। ਇੱਕ ਦਿਨ ਪਿੰਡ ਦੇ ਵਿੱਚ ਬੈਠਿਆ ਹੋਇਆ ਮੇਰੇ ਲਾਗੇ ਇੱਕ ਘੰਟਾ ਗੁਰਮੁਖ ਪਿਆਰਾ ਬੈਠਾ ਤੇ ਉਹ ਆਪਣੇ ਸੰਤਾਂ ਦੀ ਆਪਣੇ ਡੇਰੇ ਵਾਲਿਆਂ ਦੀ ਗੱਲ ਕਰਦਾ ਰਿਹਾ। ਮੈਂ ਉਹਨੂੰ ਆਖਿਆ ਇੱਕ ਘੰਟਾ ਇੱਕ ਵਾਰਾ ਵੀ ਤੂੰ ਗੁਰੂ ਨਾਨਕ ਦੀ ਗੱਲ ਨਹੀਂ ਕੀਤੀ, ਗੁਰੂ ਘਰ ਦੀ ਗੱਲ ਨਹੀਂ ਕੀਤੀ, ਉਹਦੀ ਕਰੀ ਜਾਣਾ। ਕਹਿੰਦਾ ਪਰ ਮੈਂ ਕਰਾਂ ਕਿ ਮੇਰਾ ਸੰਤ ਜੋ ਚਾਹੇ ਕਰ ਸਕਦਾ ਤਾਂ ਸਾਡੇ ਮਹਾਂਪੁਰਖ ਬ੍ਰਹਮ ਗਿਆਨੀ ਸਰਵ ਕਲਾ ਸਮਰੱਥ ਨੇ। ਉੱਥੇ ਨਾ ਇੱਕ 14-15 ਸਾਲਾਂ ਦਾ ਲੜਕਾ ਵੀ ਬੈਠਾ ਹੋਇਆ ਸੀ ਮੇਰੇ ਪਿੰਡ ਦਾ ਹੀ, ਨਾਮ ਹੈ ਪਰਤਲਵਾਂ ਦਾ ਪਰਤਲਾ। ਮੈਂ ਵੀ ਫਿਰ ਆਪਣੇ ਸੰਤਾਂ ਨੂੰ ਇਹ ਕਹਿ ਦੇ ਕਿ ਮੈਨੂੰ 15 ਸਾਲਾਂ ਦਾ ਬਣਾ ਦੇ, ਮੈਂ ਫਿਰ ਮੈਂ ਮੰਨ ਜਾਊਂਗਾ। ਕਹਿੰਦਾ ਨਹੀਂ ਇਹ ਗੱਲ ਨਹੀਂ ਹੋ ਸਕਦੀ। ਫਿਰ ਮੈਂ ਸਰਵ ਕਲਾ ਸਮਰੱਥ ਕਿਸ ਤਰ੍ਹਾਂ ਹੋ ਗਿਆ, ਐਵੇਂ ਹੀ ਰੌਲਾ ਪਾਈ ਜਾਂਦੇ ਨੇ। ਫਿਰ ਗੁਰਮੁਖ ਪਿਆਰਿਓ ਇਹ ਸੰਤ ਬਾਬੇ ਬਾਹਰ ਜਾ ਕੇ ਜਿਹੜੇ ਨਕਲੀ ਅਸਲੀ ਨਹੀਂ ਕਹਿੰਦਾ, ਜਿਹੜੇ ਨਕਲੀ ਨੇ ਬਾਹਰ ਜਾ ਕੇ ਕੀ ਕਰਦੇ ਨੇ, ਆਪਾਂ ਤਾਂ ਇੱਥੇ ਬੈਠੇ ਹਾਂ, ਸਾਡੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਧੀਆਂ ਪੁੱਤ ਤੇ ਅਸੀਂ ਕਹਿ ਦਿੰਦੇ ਹਾਂ, ਸਹੁੰ ਦਈਏ ਧੀ ਦੀ, ਸਹੁੰ ਦਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ, ਆਪਣੇ ਧੀਆਂ ਪੁੱਤਾਂ ਦੀ ਰਿਸ਼ਤੇਦਾਰਾਂ ਦੀ ਤਾਂ ਸਹੁੰ ਅਸੀਂ ਦੇ ਨਹੀਂ ਸਕਦੇ। ਅਤੇ ਇਹਨਾਂ ਬਾਬਿਆਂ ਦੀ ਜਿਹੜੇ ਪਤਾ ਨਹੀਂ ਸਾਡੇ ਤੋਂ ਕਿੰਨੇ ਮੀਲ ਦੂਰ ਬੈਠੇ, ਉਹਨਾਂ ਦੀਆਂ ਸਹੁੰਆਂ ਦੇਈ ਜਾ ਰਹੇ ਹੁੰਦੇ, ਝੂਠੀਆਂ ਹੀ। ਸੰਤਨ ਲਫ਼ਜ਼ ਜਿਹੜਾ ਇੱਥੇ ਆਇਆ ਆ ਇਹਦਾ ਅਰਥ ਆ ਗੁਰੂ, ਤੇ ਜਿੱਥੇ ਬਹੁ ਵਚਨ ਆਉਂਦਾ ਉੱਥੇ ਇਹਦਾ ਅਰਥ ਆ ਤੁਸੀਂ ਸਾਰੇ ਜਿਹੜੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਜੇ। ਸਤਿਗੁਰਾਂ ਨੇ ਇਕੱਲੇ ਇਕੱਲੇ ਸਿੱਖ ਨੂੰ ਸੰਤ ਤੇ ਸਿਪਾਹੀ ਬਣਾਇਆ ਦੋਵੇਂ ਚੀਜ਼ਾਂ, ਤੇ ਤੁਸੀਂ ਤੇ ਫਿਰ ਵੱਡੇ ਹੋਏ, ਨਾਲੇ ਸੰਤ ਵੀ ਜੀ ਤੇ ਨਾਲੇ ਸਿਪਾਹੀ ਵੀ ਜੀ, ਤੇ ਉਹ ਇਕੱਲੇ ਹੀ ਆਪਣੇ ਆਪ ਨੂੰ ਸੰਤ ਕਮਾਉਂਦੇ ਨੇ। ਹਮੇਸ਼ਾ ਹੀ ਥੱਲੜਲਾ ਬੰਦਾ ਵੱਡੇ ਨੂੰ ਸਲੂਟ ਮਾਰਦਾ ਆ, ਉਹਨਾਂ ਇਕੱਲੇ ਇਕੱਲੇ ਜਿਹੜੇ ਸੰਤ ਆਪਣੇ ਨਾਮ ਦੇ ਨਾਲ ਲਿਖਾਈ ਫਿਰਦੇ ਨੇ ਉਹਨਾਂ ਦਾ ਫਰਜ਼ ਬਣਦਾ ਤੁਹਾਨੂੰ ਸਲੂਟ ਮਾਰਨਾ, ਤੁਸੀਂ ਸੰਤ ਵੀ ਜੇ ਤੇ ਸਿਪਾਹੀ ਵੀ ਜੇ, ਜਦਕਿ ਤੁਸੀਂ ਉੱਚੀ ਥਾਂ ਹੁੰਦਿਆਂ ਹੋਇਆ ਉਹਨਾਂ ਦੇ ਡੇਰਿਆਂ ਤੇ ਜਾ ਕੇ ਉਹਨਾਂ ਨੂੰ ਸਲੂਟ ਮਾਰੀ ਜਾ ਰਹੇ ਜੇ। ਆਪਾਂ ਕਿੱਧਰ ਤੋਂ ਤੁਰੇ ਜਾ ਰਹੇ ਹਾਂ? ਨਮਸਕਾਰ ਕਰਨੀ ਬਣਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜਿੰਨਾ ਉਹ ਮਹਾਂਪੁਰਖ ਨਿਤਨੇਮ ਕਰਦੇ ਨੇ ਤੁਸੀਂ ਵੀ ਕਰ ਸਕਦੇ ਜੇ ਗੁਰਮੁਖ ਪਿਆਰਿਓ, ਤੇ ਸੱਚੇ ਸੰਤਾਂ ਦੇ ਨਾਲ ਜੁੜਨਾ ਕਰੋ। ਵੈਸੇ ਤੇ ਸੰਤ ਹੈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹਨਾਂ ਸੰਤਾਂ ਦੀ ਹਜ਼ੂਰੀ ਦੇ ਵਿੱਚ ਆਓ ਤੇ ਸੁਣੀਆਂ ਤੋਂ ਪ੍ਰਭ ਕੀ ਬਾਤ, ਹਰ ਕੀਆਂ ਕਥਾ ਕਹਾਣੀਆਂ ਇਹਨਾਂ ਦੇ ਕੋਲੋਂ ਸੁਣਨੀਆਂ ਕਰੋ। ਹਾਂਜੀ,
ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨ ਸਿਆਰ ਰਾਤ।
ਐਸ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰਮੁਖ ਪਿਆਰਿਓ ਕਦੀ ਹੋਰ ਗੱਲ ਹੋ ਹੀ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਈ ਦੂਸਰੀ ਤੀਸਰੀ ਗੱਲ ਕਰਦੇ ਹੀ ਨਹੀਂ ਗੇ। ਇਸ ਹਜ਼ੂਰੀ ਦੇ ਵਿੱਚ ਆਹ ਗੁਰੂ ਗ੍ਰੰਥ ਸਾਹਿਬ ਰੂਪੀ ਸੰਤ ਜਿਹੜੇ ਨੇ ਜਦੋਂ ਵੀ ਗੱਲ ਕਰਨਗੇ ਨਾ ਪਰਮਾਤਮਾ ਦੇ ਨਾਮ ਦੀ ਕਰਨਗੇ। ਇਸ ਸੰਗਤ ਦੇ ਵਿੱਚ ਬੈਠ ਕੇ ਕਥਾ ਕੀਰਤਨ, ਕਥਾ ਤੇ ਕੀਰਤਨ ਨੂੰ ਸਰਵਣ ਕਰਨਾ ਕਰੋ। ਆਨੰਦ ਮੰਗਲ ਧੁਨ ਹਰ ਵੇਲੇ ਆਤਮਕ ਹੁਲਾਰੇ ਦੇਣ ਵਾਲੀ ਜਿਹੜੀ ਜੀਵਨ ਦੀ ਰੌਂ ਚੱਲ ਰਹੀ ਹੈ ਨਾ ਇਸ ਸੰਗਤ ਦੇ ਵਿੱਚ, ਇਹ ਦਿਨ ਰਾਤ ਹੀ ਚੱਲਦੀ ਰਹਿੰਦੀ ਹੈ ਇੱਥੇ ਹਜ਼ੂਰੀ ਦੇ ਵਿੱਚ। ਇੱਥੇ ਕਦੀ ਝੂਠ ਦੀ ਗੱਲ ਹੀ ਨਹੀਂ ਹੁੰਦੀ ਜੀ, ਇੱਥੇ ਕਿਸੇ ਦੀ ਨਿੰਦਿਆ ਦੀ ਗੱਲ ਹੁੰਦੀ ਹੀ ਨਹੀਂ, ਇੱਥੇ ਕਿਸੇ ਨਾਸਤਿਕ ਦੀ ਗੱਲ ਨਹੀਂ ਹੁੰਦੀ। ਇਸ ਸੰਤ ਦੀ ਹਜ਼ੂਰੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਰੂਪੀ ਸੰਤ ਦੀ ਹਜ਼ੂਰੀ ਦੇ ਵਿੱਚ ਗੁਰਮੁਖ ਪਿਆਰੇ ਜਦੋਂ ਵੀ ਗੱਲ ਹੋਏਗੀ ਨਾਮ ਦੀ ਗੱਲ ਹੋਏਗੀ, ਪਰਮਾਤਮਾ ਦੇ ਨਾਮ ਦੀ ਗੱਲ ਹੋਏਗੀ, ਇੱਥੇ ਸੰਸਾਰ ਦੀ ਗੱਲ ਨਹੀਂ ਹੋਏਗੀ, ਇੱਥੇ ਨਿਰੰਕਾਰ ਦੀ ਗੱਲ ਹੋਏਗੀ। ਆਓ ਸੱਚੇ ਸੰਤਾਂ ਦੀ ਹਜ਼ੂਰੀ ਦੇ ਵਿੱਚ ਦਿਨ ਰਾਤ ਕੀਰਤਨ ਨੂੰ ਸਰਵਣ ਕਰਨ ਕਰੋ। ਆਓ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ,
ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ।
ਕਰ ਕਿਰਪਾ ਆਪਣੇ ਪ੍ਰਭ ਕੀਨੇ, ਪਹਿਲਾਂ ਦੇ ਉਸ ਗੁਰੂ ਨੇ ਕਿਰਪਾ ਕੀਤੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ, ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਆਪਣੇ ਬਣਾ ਲਿਆ ਆ, ਕਰ ਕਿਰਪਾ ਕਿਰਪਾ ਕਰਕੇ ਆਪਣੇ ਬਣਾ ਲਿਆ ਆ, ਤੇ ਨਾਲ ਹੀ ਆਪਣੇ ਨਾਮ ਕੀ ਕੀਨੀ ਦਾਤ, ਨਾਲ ਹੀ ਪਰਮਾਤਮਾ ਨੇ ਆਪਣੇ ਕੋਲੋਂ ਨਾ ਆਪਣੇ ਨਾਮ ਦੀ ਦਾਤ ਜਿਹੜੀ ਆ ਸਾਨੂੰ ਦੇ ਦਿੱਤੀ ਹੈ।
ਆਠ ਪੈਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ।
ਭਾਈ ਕਈ ਗੁਰਮੁਖ ਪਿਆਰੇ ਪੁੱਛਦੇ ਨੇ ਕਿ ਕਿੰਨਾ ਕੁ ਨਿਤਨੇਮ ਕਰਨਾ ਚਾਹੀਦਾ ਆ ਤੇ ਕਿੰਨਾ ਕੁ ਸਿਮਰਨ ਕਰਨਾ ਚਾਹੀਦਾ ਆ, ਕਿੰਨਾ ਕੁ ਟਾਈਮ ਜਿਹੜਾ ਆ ਇਧਰਲੇ ਪਾਸੇ ਲਗਾਉਣਾ ਚਾਹੀਦਾ, ਤੇ ਅੱਜ ਸਤਿਗੁਰਾਂ ਦੇ ਕੋਲੋਂ ਪੁੱਛੀਏ ਤੇ ਸਤਿਗੁਰੂ ਜੀ ਕਹਿੰਦੇ ਆਠ ਪੈਰ ਅੱਠੇ ਪਹਿਰ ਹੀ ਪਰਮਾਤਮਾ ਨੂੰ ਯਾਦ ਕਰਿਆ ਕਰੋ, ਆਪਣੇ ਹਿਰਦੇ ਦੇ ਵਿੱਚ ਭੁਲਾ ਨਾ ਦਿਆ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਪੁੱਛਿਆ ਤੇ ਸਰਗੁਰ ਮਾਤਾ ਜੀ ਕਹਿਣ ਲੱਗੇ, ਬੁੱਢਿਆ ਹੋ ਗਏ ਸਿਮਰਨ ਕਰ ਲਵੀ, ਹੁਣ ਤੇਰੀ ਉਮਰ ਕੋਈ ਇਹੋ ਜਿਹੀ ਥੋੜਾ ਆ। ਤੇ ਮੇਰੇ ਸਤਿਗੁਰਾਂ ਨੇ ਜਵਾਬ ਦਿੱਤਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਹੇ ਮੇਰੀ ਮਾਤਾ ਮੇਰੀ ਮਾਂ, ਇੱਕ ਪਲ ਦੇ ਲਈ ਵੀ ਪਰਮਾਤਮਾ ਮੈਨੂੰ ਭੁੱਲ ਜਾਂਦਾ ਹੈ ਤੇ ਮੇਰੀ ਆਤਮਕ ਮੌਤ ਹੈ, ਮੈਂ ਉਹਨੂੰ ਨਹੀਂ ਭੁਲਾ ਸਕਦਾ, ਮੈਂ ਆਖਦਾ ਆ ਤੇ ਜੀ ਰਿਹਾ ਆ। ਤੇ ਆਪਾਂ ਦੇ ਗੁਰਮੁਖ ਪਿਆਰੇ ਕੁਝ ਇਹੋ ਜਿਹੇ ਨੇ ਜਿਹੜੇ ਮਹੀਨੇ ਬਾਅਦ ਯਾਦ ਕਰਦੇ ਆ ਸੰਗਰਾਂਦ ਵਾਲੇ ਦਿਨ, ਕੁਝ ਇਹੋ ਨੇ ਜਿਹੜੇ ਮੱਸਿਆ ਵਾਲੇ ਦਿਨ ਯਾਦ ਕਰਦੇ ਨੇ, ਤੇ ਜਾਂ ਕੁਝ ਵੀਰ ਇਹੋ ਜਿਹੇ ਵੀ ਨੇ ਕਿ ਜਿਹੜੇ ਇੱਕ ਦਿਹਾੜੀ ਦੇ ਵਿੱਚ ਸਿਰਫ ਇੱਕ ਵਾਰਾਂ ਇੱਕ ਘੰਟਾ ਡੇਢ ਘੰਟਾ ਯਾਦ ਕਰ ਲੈਂਦੇ ਨੇ। ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬੋਲਦੇ ਹੋ, ਕਹਿੰਦੇ ਨੇ ਅੱਠੀ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਹਰ ਵੇਲੇ ਹੀ ਕਥਾ ਕਹਾਣੀਆਂ ਗੁਰੂ ਦੀਆਂ ਕਰਦੇ ਰਿਹਾ ਕਰੋ, ਹਰ ਵੇਲੇ ਹੀ ਉਹਨੂੰ ਯਾਦ ਕਰਦੇ ਰਿਹਾ ਕਰੋ ਜਿੱਥੇ ਵੀ ਬੈਠੇ ਜੇ, ਤੇ ਕੰਮ ਛੱਡਣ ਦੀ ਵੀ ਕੋਈ ਲੋੜ ਨਹੀਂ। ਭਗਤ ਨਾਮ ਦੇਵ ਜੀ ਕਹਿੰਦੇ, ਹਾਥ ਪਾਂਵ ਸਭ ਕਾਮ ਕਰ, ਹੱਥਾਂ ਪੈਰਾਂ ਦੇ ਨਾਲ ਕੰਮ ਕਰੀ ਜਾਓ, ਮਿਹਨਤ ਕਰੋ, ਪਰ ਚਿੱਤ ਨਿਰੰਜਨ ਨਾਲ, ਚਿੱਤ ਨਿਰੰਜਨ ਨਾਲ, ਆਪਣਾ ਚਿੱਤ ਪਰਮਾਤਮਾ ਦੇ ਨਾਲ ਜੋੜ ਕੇ ਰੱਖੋ। ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਕਹਿੰਦੇ ਹਾਂ ਨਾ, ਅਖੌਤ ਆ, ਹੱਥ ਕਾਰ ਵੱਲ ਚਿੱਤ ਯਾਰ ਵੱਲ, ਯਾਰ ਸਾਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸੁਣ ਯਾਰ ਹਮਾਰੇ ਸੱਜਣ, ਇੱਕ ਘਰੋਂ ਬੇਨਤੀ ਆ, ਇਸ ਸਤਿਗੁਰੂ ਵੱਲ ਆਪਾਂ ਖਿਆਲ ਰੱਖਣਾ ਆ। ਤੇ ਫਿਰ ਜਿਹੜੇ ਪਰਮਾਤਮਾ ਦਾ ਗੁਣ ਗਾਇਨ ਕਰਦੇ ਨੇ ਅੱਠੇ ਪਹਿਰ ਜਿਹੜੇ ਯਾਦ ਕਰਦੇ ਨੇ, ਫਿਰ ਨਾ ਤੇ ਕਾਮ ਕ੍ਰੋਧ ਇਸ ਤਨ ਤੇ ਯਾਦ, ਨਾ ਉਸ ਹਿਰਦੇ ਦੇ ਵਿੱਚ ਕਾਮ ਰਹਿ ਜਾਂਦਾ, ਕਿਉਂਕਿ ਯਾਦ ਤੇ ਹਰ ਵੇਲੇ ਪਰਮਾਤਮਾ ਦੀ, ਇਹ ਕਾਮ ਨੂੰ ਦੱਸਾਵਾਂ ਹੀ ਨਹੀਂ ਮਿਲਣਾ ਆਉਣ ਦਾ। ਕ੍ਰੋਧ ਦੀ ਵੀ ਗੱਲ ਇੱਥੋਂ ਨਿਕਲ ਜਾਂਦੀ, ਕਿਉਂਕਿ ਹੁਣ ਤੇ ਜੁੜੇ ਪਰਮਾਤਮਾ ਦੇ ਨਾਲ ਹੋਏ ਤੇ ਕ੍ਰੋਧ ਆਏਗਾ ਕਿੱਥੇ। ਸਰ ਵੀ ਕਹਿੰਦੇ ਕਾਮ ਤੇ ਕ੍ਰੋਧ ਇਸ ਤਨ ਤੋਂ ਫਿਰ ਦੂਰ ਹੋ ਜਾਂਦੇ ਨੇ।
ਤ੍ਰਿਵਤ ਅਕਾਏ ਤ੍ਰੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ।
ਹਰ ਵੇਲੇ ਜਿਹੜਾ ਤੂੰ ਸਿਮਰਨ ਕਰਨਾ ਆ ਨਾ, ਇਹ ਤੇਰੀ ਆਤਮਾ ਦੀ ਖੁਰਾਕ ਆ, ਇਹ ਆਤਮਾ ਜਿਹੜੀ ਆ ਨਾ ਤਾਂ ਹੀ ਜਿੰਦਾ ਰਹੇਗੀ, ਤਾਂ ਹੀ ਰੱਜੇਗੀ ਜੇ ਤੂੰ ਸਿਮਰਨ ਕਰੇਗਾ। ਤੇ ਹਰ ਵੇਲੇ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਆਪਣੇ ਹਿਰਦੇ ਦੇ ਵਿੱਚ ਰੱਖਿਆ ਕਰ। ਇਹੋ ਹੀ ਪਰਮਾਤਮਾ ਅੰਮ੍ਰਿਤ ਆ, ਤੇ ਉਹਦਾ ਨਾਮ ਵੀ ਅੰਮ੍ਰਿਤ ਆ ਜਿਹੜਾ ਮ੍ਰਿਤੂ ਤੋਂ ਰਹਿਤ ਆ। ਇਹ ਜਿਹੜਾ ਭੋਜਨ ਆ ਨਾ ਪਰਮਾਤਮਾ ਦੇ ਨਾਮ ਦਾ, ਇਹਨੂੰ ਦਿਨ ਰਾਤ ਖਾਇਆ ਕਰ, ਤਾਂ ਕਿ ਤੇਰੀ ਆਤਮਾ ਜਿਹੜੀ ਆ ਜਿੰਦਾ ਰਹਿ ਸਕੇ।
ਸ਼ਰਨ ਸਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ।
ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਹੇ ਪ੍ਰਭੂ ਹੇ ਮੇਰੇ ਮਾਲਕ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਆ, ਮੇਰੇ ਤੇ ਕਿਰਪਾ ਕਰ ਤੇ ਮੈਨੂੰ ਸਤ ਸੰਗੀਆਂ ਦੇ ਨਾਲ ਮਿਲਾ ਦੇ। ਇੱਥੇ ਕੱਲੇ ਸੰਤ ਦੀ ਗੱਲ ਨਹੀਂ ਕੀਤੀ, ਸੰਤ ਜਿਹੜਾ ਆ ਤੱਤਾ ਮੁਕਤਾ ਆ, ਇਹਦਾ ਅਰਥ ਆ ਸਤਸੰਗੀ ਜਨ, ਸਤਸੰਗੀ ਜਨਾਂ ਦੀ ਜਿਹੜੀ ਆ ਨਾ ਉਹ ਸੰਗਤ ਬਖਸ਼, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਨਾ ਅਰਦਾਸ ਦੇ ਵਿੱਚ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ, ਉਹ ਪਿਆਰਿਆਂ ਦੀ ਸੰਗਤ ਬਖਸ਼ ਜਿਨ੍ਹਾਂ ਦੇ ਵਿੱਚ ਬੈਠ ਕੇ ਤੇਰਾ ਜਸ ਕਰਾਂ ਤੇ ਤੇਰੇ ਨਾਲ ਇੱਕ ਮਿੱਕ ਹੋ ਜਾਵਾਂ। ਤੋ ਗੁਰਮੁਖ ਪਿਆਰਿਓ, ਆਓ ਇਹ ਸੋਹਣੀ ਅਰਦਾਸ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਕਰੀਏ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਤੁਸਾਂ ਉਪਦੇਸ਼ ਦਿੱਤਾ ਹੈ, ਇਹਦੇ ਉੱਤੇ ਪਹਿਰਾ ਦੇ ਕੇ ਅਸੀਂ ਆਪਣੇ ਬੱਚਿਆਂ ਦੇ ਨਾਲ, ਆਪਣੇ ਆਂਢੀਆਂ ਗੁਆਂਢੀਆਂ ਦੇ ਨਾਲ, ਆਪਣੀ ਦੁਕਾਨ ਤੇ ਆਉਣ ਵਾਲੇ ਗ੍ਰਾਹਕਾਂ ਦੇ ਨਾਲ ਸਿਰਫ ਤੁਹਾਡੀ ਗੱਲ ਕਰਿਆ ਕਰਾਂਗੇ। ਉਹਨਾਂ ਦੇ ਨਾਲ ਕਥਾ ਵਿਚਾਰ ਗੁਰੂ ਦੀ, ਗੁਰੂ ਦੇ ਨਾਮ ਦੀ, ਪਰਮਾਤਮਾ ਦੇ ਨਾਮ ਦੀ ਕਰਕੇ ਤੇ ਆਪਣੇ ਜੀਵਨ ਨੂੰ ਸਫਲਿਆ ਬਣਾਵਾਂਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।